ਗੁਰਪੂਰੈ ਮੇਰੀ ਰਾਖ ਲਈ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਨਿਵਰੇ ਦੂਤ ਦੁਸ਼ਟ ਬਹਿ ਰਾਹੀ, ਗੁਰਪੂਰੈ ਕਾ ਜਪਿਆ ਜਾਪ, ਕਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬਦ ਪ੍ਰਤਾਪ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਹੇ, ਪਰਮ ਪਦ ਲਈਐ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ, ਕਰਤ ਨਾ ਲਾਗੀ ਵਾਰ। ਪਰਮ ਸਨਮਾਨਯੋਗ ਚਵਰ ਛਤਰ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਕਿੰਨੇ ਭਾਗਾਂ ਵਾਲੇ ਉਹ ਸਰੀਰ ਨੇ ਜਿਹੜੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਇਹ ਜੋ ਈਸਵੀ ਸੰਨ ਹੈ ਇਸ ਦੇ 1998 ਦਾ ਇਹ ਸਾਲ, ਇਹਨੂੰ ਬਸ ਡੇਢ ਘੰਟੇ ਬਾਅਦ ਪੌਣੇ ਦੋ ਘੰਟਿਆਂ ਬਾਅਦ ਆਪਾਂ ਅਲਵਿਦਾ ਕਰ ਦੇਣਾ, ਤੇ ਉਸ 1999 ਨੂੰ ਜੀ ਆਇਆ ਕਹਿਣਾ, ਜਿਸ ਦਾ ਖਾਸ ਕਰਕੇ ਸਿੱਖ ਜਗਤ ਦੇ ਅੰਦਰ ਬੜਾ ਚਾਅ ਤੇ ਉਮਾ। ਦੋ ਪੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ। ਅੱਜ ਉਹ ਵੀ ਲੋਕ ਹੋਣਗੇ ਜਿਹੜੇ ਨਸ਼ੇ ਵਿੱਚ ਗੁੱਟ ਹੋਣਗੇ, ਜਿਹੜੇ ਨੱਚ ਟੱਪ ਰਹੇ ਹੋਣਗੇ, ਪਰ ਕੁਰਬਾਨ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਤੋਂ, ਲੋਕ ਇਸ ਵਕਾਰਾਂ ਦੀ ਅੱਗ ਵਿੱਚ ਸੜ ਰਹੇ ਨੇ, ਮੇਰੇ ਸਾਹਿਬ ਤੂੰ ਆਪਣਿਆਂ ਨੂੰ ਬਾਂਹ ਦੇ ਕੇ ਇਸ ਅੱਗ ਵਿੱਚੋਂ ਬਾਹਰ ਕੱਢ ਲਈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਕੁਰਬਾਨ ਜਾਈ ਉਸ ਗੁਰੂ ਤੋਂ ਜਿਹਨੇ ਸਾਨੂੰ ਬਾਣੀ ਦਿੱਤੀ, ਜਿਸ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦਿੱਤੀ, ਜਿਸ ਗੁਰੂ ਜੀ ਨੇ ਕੀਰਤਨ ਦੀ ਦਾਤ ਦਿੱਤੀ, ਨਾਮ ਦੀ ਦਾਤ ਦਿੱਤੀ। ਤੇ ਗੁਰੂ ਰਾਮਦਾਸ ਜੀ ਨੇ ਇਸੇ ਸਮੇਂ ਨੂੰ ਚੱਕ ਕੇ ਇੱਕ ਗੱਲ ਕਹੀ ਸੀ ਕਿ ਗੁਰੂ ਕੋਲ ਵੀ ਕੇਵਲ ਉਹ ਬਹਿ ਸਕਦਾ ਹੈ ਜਿਹਦੇ ਅੰਦਰ ਸਚਿਆਰ ਅੰਦਰ ਕੋਈ ਸੱਚ ਦੀ ਕਣੀ ਹੈ, ਜਾਂ ਜੋ ਗੁਰੂ ਨੂੰ ਇਸ਼ਕ ਕਰਦਾ ਹੈ। ਤੇ ਉੱਥੇ ਤਾਂ ਹੀ ਹਜ਼ੂਰ ਨੇ ਕਿਹਾ ਸੀ ਕਿ ਕੂੜਿਆਰ ਕੂੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਗੁਰੂ ਮਿਹਰਾਮਤ ਕਰੇ, ਮੈਂ ਅਰਥ ਕਰ ਰਿਹਾ ਆਪਣੇ ਉਸ ਪ੍ਰਸੰਗ ਨੂੰ। ਵੈਸੇ ਮੈਂ ਅੱਜ ਸਿਰ ਕੁਝ ਲਾਣਾ ਅੱਗੇ ਤੋਰਨਾ, ਜੋ ਪਿਛਲੇ ਕਈ ਦਿਨਾਂ ਤੋਂ ਇਸ ਸਟੇਜ ਤੋਂ ਆਪਾਂ ਗੁਰੂ ਕਲਗੀ ਵਾਲੇ ਦਾ ਪੁਰਬ ਮਨਾ ਰਹੇ ਹਾਂ। ਗੁਰਮੁਖ ਪਿਆਰੇ ਪ੍ਰਬੰਧਕਾਂ ਵੱਲੋਂ ਹੁਕਮ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਵੇ ਤੇ ਉਸ ਸਰਬੰਸ ਦਾਨੀ ਦੀਆਂ ਰੱਜ ਕੇ ਕਥਾ ਕਹਾਣੀਆਂ ਕੀਤੀਆਂ ਜਾਣ। ਖਾਸ ਕਰਕੇ ਮੇਰੇ ਬਜ਼ੁਰਗ ਬੈਣੀਵਾਲ ਸਾਹਿਬ ਉਹਨਾਂ ਵੱਲੋਂ, ਇਹ ਮੈਂ ਹੁਕਮ ਕਹਿ ਸਕਣਾ ਉਹਨਾਂ ਤੋਂ ਛੋਟਾ ਵਾਂ। ਆਓ ਉਸ ਗੁਰੂ ਦੀਆਂ ਵੀ ਆਪਾਂ ਬਾਤਾਂ ਅੱਜ ਕਰਨੀਆਂ ਨੇ, ਜਿੱਥੇ ਅੱਜ 99 ਦਾ ਉਹ ਸਾਲ ਭਾਗਾਂ ਵਾਲਾ ਆ ਰਿਹਾ। ਅੱਜ ਤੋਂ 300 ਸਾਲ ਪਹਿਲਾਂ ਅਨੰਦਪੁਰ ਕੇਸਗੜ੍ਹ ਸਾਹਿਬ ਜਿੱਥੇ ਅੱਜ ਸਾਡਾ ਤਖ਼ਤ ਹੈ ਉਸ ਪਹਾੜੀ ਦੀ ਚੋਟੀ 'ਤੇ ਖਲੋ ਕੇ ਹਜ਼ੂਰ ਨੇ ਹਿੰਦੁਸਤਾਨ ਦੇ ਉੱਚ ਜਾਤੀਆਂ ਨੂੰ ਅਤੇ ਜ਼ਾਲਮ ਹਾਕਮਾਂ ਨੂੰ ਇੱਕ ਗੱਲ ਕਹੀ ਸੀ, ਜਾਂ ਕਿ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਇਸੇ ਵਕਤ ਹੀ ਮੇਰੇ ਸਾਹਿਬ ਨੇ ਕਿਰਪਾਨ ਕੱਢ ਕੇ ਪਹਾੜੀ 'ਤੇ ਕਿਹਾ ਸੀ ਕਿ ਕਦੀ ਸਮਾਂ ਆਵੇਗਾ ਕਿ ਰਾਤਨ ਕੇ ਸੰਗ ਰੰਕ ਲੜਾਉਂ, ਸ਼ੇਰੋ ਕੇ ਸੰਗ ਭੇਡ ਪੜਾਉਂ। ਕਹਿਣ ਲੱਗੇ, ਸਵਾ ਲਾਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਧਿਆਨ ਰੱਖਣਾ, ਇਹ ਆਵਾਜ਼ ਅੱਜ ਤੋਂ 300 ਸਾਲ ਪਹਿਲਾਂ ਅਨੰਦਪੁਰ ਦੀ ਧਰਤੀ ਤੋਂ ਉੱਠੀ ਅਤੇ ਉਸ ਆਵਾਜ਼ ਨੂੰ ਕੋਈ ਦਬਾ ਨਹੀਂ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਰਪਾ ਕਰਨ, 99 ਆਪਾਂ ਤੱਕਨੇ ਪਏ ਹਾਂ, ਇਹਨੂੰ ਜੀ ਆਇਆ ਕਹਿ ਰਹੇ ਹਾਂ, ਪਰ ਪਿਆਰਿਓ ਇਹ 300 ਸਾਲਾਂ ਤਾਂ ਤੱਕਨੇ ਹਾਂ, 400 ਸਾਲਾਂ ਸ਼ਾਇਦ ਸਾਡੇ ਵਿੱਚੋਂ ਕੋਈ ਤੱਕੇ, ਅਤੇ ਆਏ ਸਾਲ ਜਾਂ ਇਹ ਸਮਾਂ ਤਾਂ ਹੀ ਸਫਲ ਹੈ ਜੇ ਕਿਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅੱਜ ਅਰਦਾਸ ਕਰ ਦਈਏ ਕਿ ਮੇਰੇ ਦਾਤਿਆ, ਤੇਰਾ ਇਹ 300 ਸਾਲਾਂ ਖਾਲਸੇ ਦਾ ਸਾਜਨਾ ਪੁਰਬ ਆ ਰਿਹਾ, ਤੂੰ ਕਰ ਨਿਰਾਮਤ, ਇਹਨਾਂ ਸੁੱਕਿਆਂ ਕਿਰਦਿਆਂ ਵਿੱਚ ਅੰਮ੍ਰਿਤ ਦੀ ਝੜੀ ਲਾ ਦੇ, ਤੂੰ ਵਿਛੜਿਆਂ ਨੂੰ ਮਿਲਾ ਲਏ। ਉਹੀ ਅਨੰਦਪੁਰ ਦੀ ਧਰਤੀ ਏ ਜਿੱਥੇ ਕਦੀ ਕੁਝ ਕਾਗਜ਼ 'ਤੇ ਲਿਖ ਕੇ ਚਲੇ ਗਏ ਸਨ ਬਦਾਵਾ ਦੇ ਕੇ, ਪਰ ਅੱਜ ਕਿਰਪਾ ਕਰ ਕਾਗਜ਼ ਨਹੀਂ, ਸਾਡੇ ਤਾਂ ਮਨਾਂ ਉੱਤੇ ਬਦਾਵੇ ਲਿਖੇ ਹੋਏ ਨੇ। ਸ਼ਾਇਦ ਤੂੰ ਇਹਨਾਂ ਮਨਾਂ ਨੂੰ ਧੋ ਦੇ, ਇਹ ਬਦਾਵੇ ਦੀ ਜਿਹੜੀ ਕਾਲਖ ਉੱਤਰ ਜਾਏ, ਅਤੇ ਦਾਤਿਆ ਮਹਾਂ ਸਿੰਘ ਦੀ ਤਰ੍ਹਾਂ ਗੋਦ ਵਿੱਚ ਤੂੰ ਹੀ ਸਾਨੂੰ ਲੈ ਕੇ ਕਹਿੰਦਾ, ਨਹੀਂ ਹੋਏ ਅੱਖਾਂ ਵਿੱਚੋਂ ਨੀਰ ਨਾ ਸੱਤ, ਮਾਂ ਸਿਆਂ ਤੂੰ ਮੇਰਾ ਹੀ ਹੈ। ਗੁਰੂ ਬਖਸ਼ਿਸ਼ ਕਰੇ ਪਿਆਰਿਓ, ਜਿੱਥੇ ਆਪਾਂ 99 ਦਾ ਸਾਲ ਆ ਰਿਹਾ ਮੈਂ ਕਹਿ ਕੇ ਅੱਗੇ ਤੁਰਨਾ ਵਾਂ, ਅੱਜ ਸਾਡੀ ਜ਼ਿੰਦਗੀ ਦਾ ਇੱਕ ਸਾਲ ਘੱਟ ਵੀ ਗਿਆ ਹੈ, ਜਿੱਥੇ ਨੂੰ ਜੀ ਆਇਆ ਕਹਿ ਰਿਹਾ ਨਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਜਦੋਂ ਮਾਂ ਦੀ ਗੋਦ ਵਿੱਚ ਪੁੱਤਰ ਹੁੰਦਾ ਹੈ, ਮਾਂ ਲੋਰੀਆਂ ਦਿੰਦੀ ਹੈ, ਅਤੇ ਜਦੋਂ ਉਸ ਬੱਚੇ ਦਾ ਜਨਮ ਵਾਲਾ ਦਿਨ ਆਉਂਦਾ ਹੈ ਸਾਲ ਬਾਅਦ, ਅਤੇ ਅਸੀਂ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਕਰਨੇ ਹਾਂ ਅਤੇ ਕਹਿੰਦੇ ਹਾਂ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਵੱਡਾ ਹੋ ਗਿਆ, ਪਰ ਭਗਤ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ, ਨਹੀਂ ਮਾਂ ਇਹ ਨਾ ਕਿਹਾ ਕਰ, ਜਨਮ ਵਾਲੇ ਦਿਨ ਤੂੰ ਕਹਿੰਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਕਦੀ ਆਪਣੇ ਸਿਰ 'ਤੇ ਝਾਤੀ ਮਾਰ, ਤੂੰ ਗੋਦੀ ਵਿੱਚ ਲੈ ਕੇ ਲੋਰੀਆਂ ਦੇਣੀ ਹੈ ਕਿ ਜਨਮ ਦਿਨ ਵਾਲੇ ਦਿਹਾੜੇ ਨੂੰ ਸ਼ਾਂਡਲ ਮਨਾਉਣੀ ਹੈ, ਪਰ ਨਹੀਂ ਮਾਂ ਇਹ ਵੱਡਾ ਨਹੀਂ ਹੋ ਰਿਹਾ, ਇਹ ਅਸਲ ਵਿੱਚ ਦਿਨੋ ਦਿਨ ਘੱਟਦਾ ਪਿਆ। ਅਸਲ ਵਿੱਚ ਸਾਡੀ ਜ਼ਿੰਦਗੀ ਵਿੱਚੋਂ ਵੀ ਇੱਕ ਸਾਲ ਅੱਜ ਘਟਿਆ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਜਨਨੀ ਜਾਨਤ ਸੁੱਤ ਬੜਾ ਹੋਤ ਹੈ, ਪਹਿਲੀ ਪੰਕਤੀ ਹੈ ਭਗਤ ਕਬੀਰ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ, ਜਨਨੀ ਜਾਨਤ ਸੁੱਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਮੇਰਾ ਮੇਰਾ ਕਹਿ ਕੇ ਅਡਕ ਅਡਕ ਲਾਡ ਧਰ, ਕਿੰਨਾ ਪਿਆਰ ਕਰਨੀ ਹੈ ਪਰ ਪੇਕਤ ਹੀ ਜਮਰਾਓ ਹੱਸੈ, ਮੌਤ ਤਿਉਂ ਵੇਖ ਕੇ ਹੱਸਦੀ ਹੈ, ਦਿਨ ਵੱਧਦੇ ਨਹੀਂ ਪਏ ਦੇ ਘੱਟਦੇ ਪਏ। ਆਪਾਂ ਯਾਦ ਰੱਖੀਏ ਕਿ ਆਪਣਾ ਉਹ ਦਿਨ ਨੇੜੇ ਆਉਣਾ। ਆਓ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਸਰਬੰਸਦਾਨੀ, ਜਿਨ੍ਹਾਂ ਦੇ ਪਵਿੱਤਰ ਇਤਿਹਾਸ ਨੂੰ ਕੱਲ੍ਹ ਵੀ ਆਪ ਸੰਗਤਾਂ ਨਾਲ ਸਾਂਝਾ ਕੀਤਾ ਸੀ, ਮੇਰੇ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ। ਸ਼ਾਮ ਦਾ ਵਕਤ ਹੈ, ਉੱਧਰ ਸੂਰਜ ਛਿਪਿਆ, ਉੱਧਰ ਕਲਗੀ ਵਾਲੇ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਅਤੇ ਮੇਰੇ ਗੁਰਦੇਵ ਨੇ ਅੱਜ ਵੀ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਕੀਤਾ ਹੈ। ਆਓ ਹਜ਼ੂਰ ਕਿਵੇਂ ਚਮਕੌਰ ਵਿੱਚੋਂ ਨਿਕਲਦੇ ਨੇ, ਕਿੰਨਾ ਕਿੰਨਾ ਰਾਹਾਂ 'ਤੇ ਮੇਰਾ ਮਾਹੀ ਜਾਂਦਾ ਹੈ, ਅਤੇ ਕੀ ਆਪਣੇ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਦਾ। ਆਪਾਂ ਉਸ ਇਤਿਹਾਸ ਨੂੰ ਆਪਣੀ ਨਜ਼ਰ ਸਾਹਮਣੇ ਲਿਆਈਏ, ਅਤੇ ਸੁਰਤ ਨੂੰ ਉਸ ਧਰਤੀ 'ਤੇ ਲੈ ਜਾਓ ਜਿਹੜੀ ਸਾਡੇ ਤੋਂ ਸੈਂਕੜੇ ਕੋ ਦੂਰ ਹੈ, ਪਰ ਧਿਆਨ ਨਾਲ ਕਲਗੀ ਵਾਲੇ ਦੀ ਉਸ ਧਰਤੀ ਦੀ ਸ਼ੋਅ ਸੁਰਤ ਰਾਹੀਂ ਉਹਦੀ ਖਾਤ ਨੂੰ ਨਮਸਕਾਰ ਕਰੀਏ। ਕਰੋ ਕਿਰਪਾ, ਮੈਨੂੰ ਅਸੀਸ ਬਖਸ਼ੋ, ਕੋਈ ਵੀ ਰਸਨਾ ਹਜ਼ੂਰ ਦੀ ਬਖਸ਼ੀ ਫਤਿਹ ਤੋਂ ਵਾਂਝੀ ਨਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪ ਜੀ ਦੇ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੋਰਾਂ ਨੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਸ ਤੋਂ ਬਾਅਦ ਹਜ਼ੂਰ ਦੇ ਚਰਨ ਪਕੜ ਲਏ ਸਨ। ਸਿੱਖ ਸੰਗਤਾਂ ਨੇ ਹਜ਼ੂਰ ਦੇ ਚਰਨ ਗੁਰੂ ਕੇ ਸਿੱਖਾਂ ਨੇ ਪਕੜੇ ਤੇ ਇੱਥੇ ਬੇਨਤੀਆਂ ਅਰਦਾਸਾਂ ਕੀਤੀਆਂ ਸਨ, ਮੇਰੇ ਦਾਤਾ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਦਿਓ। ਕੱਲ ਮੈਂ ਇਸ ਵਿਸ਼ੇ ਸੰਬੰਧੀ ਅਰਜ਼ ਕਰ ਚੁੱਕਾ। ਜਦੋਂ ਹਜ਼ੂਰ ਨਿਕਲਣ ਲੱਗੇ ਨੇ ਤੇ ਇੱਕ ਗੱਲ ਕਹੀ, ਦਇਆ ਸਿੰਘ ਇਕੱਲਾ ਨਹੀਂ, ਮੇਰੇ ਨਾਲ ਤੁਸੀਂ ਵੀ ਜਾਓਗੇ। ਸਿੱਖ ਇਕੱਠੇ ਹੋਏ ਨੇ, ਗੁਰਮਤਾ ਕੀਤਾ, ਨਾਲ ਨਿਕਲਣ ਲੱਗੇ ਨੇ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਤੇ ਤੀਜਾ ਜਿਹੜਾ ਗੁਰੂ ਕਾ ਸਿੱਖ ਨਿਕਲਿਆ ਉਹਦਾ ਨਾਮ ਹੈ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਤੁਰਨ ਲੱਗਿਆ ਹਜ਼ੂਰ ਨੇ ਕਿਹਾ, ਦਇਆ ਸਿੰਘ ਜੀ, ਆਪਾਂ ਚੁੱਪ ਕਰਕੇ ਨਿਕਲਣਾ ਨਹੀਂ, ਆਪਾਂ ਆਵਾਜ਼ ਉੱਚੀ ਬੁਲੰਦ ਕਰਕੇ ਇੱਕ ਗੱਲ ਕਹਿ ਕੇ ਜਾਣੀਏ ਕਿ ਪੀਰ ਹਿੰਦ ਦਾ ਪੀਰ ਜਾ ਰਿਹਾ, ਕਿਸੇ ਵਿੱਚ ਤਾਕਤ ਹੈ ਤਾਂ ਸਮਰੱਥਾ ਹੈ ਪਕੜ ਲਵੋ। ਇਹ 22 ਦਸੰਬਰ ਸੰਨ 1704 ਦੀ ਰਾਤ ਹੈ, ਗੁਰੂ ਕਲਗੀ ਵਾਲੇ ਨਿਕਲੇ ਨੇ ਤੇ ਅੱਜ ਵੀ ਉਹ ਗੁਰਦੁਆਰਾ ਤਾੜੀ ਸਾਹਿਬ ਹੈ ਜਿੱਥੇ ਮੇਰੇ ਹਜ਼ੂਰ ਨੇ ਉੱਚੀ ਸਾਰੀ ਤਾੜੀ ਮਾਰ ਕੇ ਇੱਕ ਗੱਲ ਕਹੀ ਸੀ ਕਿ ਪੀਰੇ ਹਿੰਦ ਮੇਰ ਵੱਧ, ਇਹਦਾ ਅਰਥ ਹੈ ਹਿੰਦ ਦਾ ਪੀਰ ਜਾ ਰਿਹਾ ਹੈ। ਤੇ ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਦੂਸਰੇ ਪਾਸਿਓਂ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ, ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓਂ ਭਾਈ ਧਰਮ ਸਿੰਘ ਜੀ ਬੋਲੇ ਤੇ ਨਾਲ ਭਾਈ ਮਾਨ ਸਿੰਘ ਹੋਰਾਂ ਨੇ ਵੀ ਉੱਚੀ ਆਵਾਜ਼ ਵਿੱਚ ਕਿਹਾ। ਜਦੋਂ ਚਾਰ ਆਵਾਜ਼ਾਂ ਆਈਆਂ ਨੇ ਤੇ ਪੰਜਵੀਂ ਆਵਾਜ਼ ਚਮਕੌਰ ਦੀ ਗੜੀ ਵਿੱਚ ਇੱਕ ਸਿੱਖ ਜਿਹਨੂੰ ਸਾਹਿਬ ਕਲਗੀ ਦੇ ਕੇ ਆਏ ਨੇ, ਜਿਹਨੂੰ ਆਪਣਾ ਬਾਣਾ ਦੇ ਕੇ ਆਏ ਨੇ, ਭਾਈ ਸਾਹਿਬ ਭਾਈ ਸੰਗਤ ਸਿੰਘ ਜੀ, ਜਿਹਦਾ ਸਵਰੂਪ ਮੇਰੇ ਕਲਗੀ ਵਾਲੇ ਨਾਲ ਮਿਲਦਾ ਪਿਆ। ਹਜ਼ੂਰ ਦੀ ਆਵਾਜ਼ ਉਹਨੇ ਵੀ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਤਾਂ ਇੱਧਰ ਨੇ। ਸਾਧ ਸੰਗਤ, ਸਤਿਗੁਰੂ ਜਦੋਂ ਚਮਕੌਰ ਦੀ ਗੜੀ ਵਿੱਚ ਨਿਕਲਦੇ ਪਏ ਨੇ, ਮੈਂ ਅਰਜ਼ ਕਰਨੀ, ਉਦਨ ਵੀ ਬੱਚਿਆਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ। ਇਸ ਘਟਨਾ ਨੂੰ ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿੱਚ ਅੰਕਿਤ ਕੀਤਾ। ਉਹ ਕਹਿੰਦੇ, ਜਦੋਂ ਹਜ਼ੂਰ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਤੇ ਕਹਿੰਦੇ, ਅਚਨਚੇਤ ਮੇਰੇ ਦਾਤਾ ਜੀ ਦੇ ਚਰਨ ਜਿਹੜੇ ਨੇ ਨਾ ਕਿਸੇ ਕੱਪੜੇ ਦੇ ਵਿੱਚ ਅੜ ਗਏ ਸਨ। ਝੂਠ ਨਹੀਂ, ਉਹਦੀ ਲਿਖਤ ਹੈ, ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਅੰਕਿਤ ਕੀਤਾ। ਜਦੋਂ ਹਜ਼ੂਰ ਨਿਕਲਣ ਲੱਗੇ, ਚਰਨ ਸਾਹਿਬ ਦੇ ਕਿਸੇ ਕੱਪੜੇ ਨਾਲ ਅੜੇ ਨੇ, ਭਾਈ ਦਇਆ ਸਿੰਘ ਉਸ ਵਕਤ ਨਾਲ ਨੇ। ਕਹਿੰਦੇ ਨੇ, ਅਸਮਾਨ ਤੋਂ ਬਿਜਲੀ ਚਮਕੀ ਤੇ ਦੇਖਿਆ ਕਿ ਚਰਨ ਅਟਕੇ ਕਿੱਥੇ ਪਏ ਨੇ, ਕੱਪੜਾ ਕਿਸੇ ਹੋਰ ਦਾ ਨਹੀਂ, ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ, ਤੇ ਉਹਨਾਂ ਦੇ ਚੋਲੇ ਵਿੱਚ ਪਿਤਾ ਦੇ ਚਰਨ ਅਟਕੇ ਹੋਏ ਨੇ। ਜਦੋਂ ਚਰਨ ਅਟਕੇ ਤੱਕੇ ਨੇ, ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਸਹਿ ਮੁਸਕਰਾਏ ਨੇ ਤੇ ਅਸੀਸ ਦਿੱਤੀ ਏ। ਉਹ ਇੱਕ ਗੱਲ ਕਹਿੰਦਾ ਆਪਣੇ ਕੋਲੋਂ, ਉਹ ਲਿਖਦਾ ਕਹਿੰਦਾ, ਮੇਰਾ ਮਨ ਤਾਂ ਕਹਿ ਰਿਹਾ ਸਤਿਗੁਰੂ, ਜਦੋਂ ਤੁਸੀਂ ਬਾਬਾ ਅਜੀਤ ਸਿੰਘ ਨੂੰ ਗੜੀ ਵਿੱਚੋਂ ਤੋਰਿਆ ਹੈ, ਤੇ ਇੱਕ ਗੱਲ ਕਹੀ ਸੀ, ਪੁੱਤਰ ਤੂੰ ਗੁਰੂ ਤੇਗ ਬਹਾਦਰ ਜੀ ਦਾ ਪੋਤਾ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ, ਦੇਖੀ ਤੇਰੀ ਪਿੱਠ ਵਿੱਚ ਕੋਈ ਵਾਰ ਨਾ ਹੋਵੇ, ਤੇਰੀ ਸੀਨੇ ਵਿੱਚ ਤੇਰੀ ਛਾਤੀ ਵਿੱਚ ਤਾਂ ਵਾਰ ਹੋਣ, ਤੀਰ ਦਾ ਬਰਸ਼ੀ ਦਾ ਬੰਦੂਕ ਗੋਲੀ ਦਾ ਜੇ ਪਿੱਠ ਵਿੱਚ ਹੋਇਆ, ਲੋਕ ਕਹਿਣਗੇ ਸ਼ਾਇਦ ਇਹ ਮੈਦਾਨੇ ਜੰਗ ਵਿੱਚੋਂ ਪਿੱਠ ਦਿਖਾ ਕੇ ਦੌੜਦਾ ਸੀ ਤਾਂ ਪਿੱਛੇ ਵਾਰ ਕੀਤੇਗਾ। ਕਹਿੰਦੇ ਨੇ, ਮਾਨੋ ਉਹ ਬੋਲ ਕੇ ਕਹਿ ਰਿਹਾ ਹੋਵੇ, ਪਿਤਾ ਜੀ ਕਿ ਦੇਖੋ ਮੈਂ ਨਹੀਂ, ਆਪਣੇ ਚੋਲੇ ਨਾਲ ਰੋ ਕੇ ਕਿ ਬਾਪੂ ਮੇਰੀ ਛਾਤੀ ਨੂੰ ਤੱਕ ਲੈ, ਮੇਰੇ ਸੀਨੇ ਵਿੱਚ ਤਾਂ ਜ਼ਖਮ ਹੈ ਨਾ, ਪਰ ਤੇਰੇ ਪੁੱਤਰ ਦੀ ਪਿੱਠ ਵਿੱਚ ਕੋਈ ਨਿਸ਼ਾਨ ਨਹੀਂ, ਮੈਂ ਤੇਰੀ ਇਸ ਦਸਤਾਰ ਨੂੰ ਦਾਗ ਨਹੀਂ ਲੱਗਣ ਦਿੱਤਾ। ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ, ਥੋੜੇ ਜਿਹੇ ਅੱਗੇ ਨਿਕਲੇ ਨੇ ਤੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਉਹਨਾਂ ਵੱਲ ਤੱਕਿਆ, ਉਹਨਾਂ ਦਾ ਸਰੀਰ ਵੀ ਨਜ਼ਰ ਆਇਆ, ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਕੁਝ, ਕਹਿੰਦੇ ਨੇ ਕਮਰ ਕੱਸਾ, ਉਹ ਕਹਿੰਦੇ ਨੇ ਆਪਣੇ ਉਹਨਾਂ ਕੋਲ ਇੱਕ ਚਾਦਰ ਏ। ਹਜ਼ੂਰ ਨੂੰ ਰੋਕ ਕੇ ਕਹਿੰਦੇ ਨੇ, ਸਤਿਗੁਰੂ ਤੁਸੀਂ ਆਪਣੇ ਤੀਰਾਂ ਨੂੰ ਸੋਨਾ ਕਿਉਂ ਲਾਇਆ ਸੀ? ਕਹਿਣ ਲੱਗੇ, ਦਇਆ ਸਿੰਘ ਇਸ ਕਰਕੇ ਕਿ ਮੇਰੇ ਤੀਰ ਦੇ ਨਾਲ ਕੋਈ ਜ਼ਖਮੀ ਹੋ ਜਾਏ ਤੇ ਸੋਨਾ ਵੇਚ ਕੇ ਉਹਦਾ ਜ਼ਖਮ ਭਰਨ ਲਈ ਉਹਦਾ ਦਵਾ ਦਾਰੂ ਕੀਤਾ ਜਾਏ, ਮੇਰੇ ਤੀਰ ਦੇ ਨਾਲ ਕਿਸੇ ਦੀ ਮੌਤ ਹੋ ਜਾਏ, ਉਹਦੇ ਖੱਪਣ ਦਾ, ਉਹਦੇ ਕਬਰ ਵਿੱਚ ਦਫਨਾਉਣ ਦਾ ਪ੍ਰਬੰਧ ਕੀਤਾ ਜਾਏ, ਉਹਦੇ ਚਿਤਾ ਵਿੱਚ ਲੱਕੜਾਂ ਇਕੱਠੀਆਂ ਕਰਨ ਲਈ ਪੈਸਾ ਵਰਤਿਆ ਜਾਏ। ਭਾਈ ਸਾਹਿਬ ਦੇ ਨੇਤਰ ਭਰ ਗਏ, ਸੇਜਲ ਹੋ ਗਏ, ਕਹਿਣ ਲੱਗੇ, ਪਿਤਾ ਤੂੰ ਤਾਂ ਦੁਸ਼ਮਣਾਂ ਦੇ ਪੁੱਤਰਾਂ ਦੀ ਲਾਸ਼ ਵੀ ਰੁਲ ਨਹੀਂ ਦਿੰਦਾ, ਤੇਰਾ ਤੀਰ ਚੱਲੇ ਤੇ ਤੁਸੀਂ ਕਹਿੰਦੇ ਹੋ ਦੁਸ਼ਮਣ ਦੇ ਖੱਪਣ ਦਾ ਪ੍ਰਬੰਧ ਹੋ ਜਾਏ, ਦੁਸ਼ਮਣ ਦੇ ਸਿਖਾ ਦਾ ਪ੍ਰਬੰਧ ਹੋ ਜਾਏ, ਤੁਸੀਂ ਤਾਂ ਮਰ ਚੁੱਕੇ ਦੁਸ਼ਮਣਾਂ ਦੇ ਪੁੱਤਰਾਂ ਦੀਆਂ ਵੀ ਲਾਸ਼ਾਂ ਢੱਕਣ ਵਾਸਤੇ ਪ੍ਰਬੰਧ ਕਰਦੇ ਹੋ, ਪਰ ਅੱਜ ਤੇਰੇ ਪੁੱਤਰਾਂ ਦੇ ਤਨ ਨੂੰ ਕੌਣ ਢੱਕੇਗਾ? ਤੇਰੇ ਪੁੱਤਰਾਂ ਦੇ ਤਨ ਤਾਂ ਉਸੇ ਤਰ੍ਹਾਂ ਪਏ ਨੇ। ਜੇ ਕਿਰਪਾ ਕਰੋ ਤਾਂ ਮੈਂ ਇਹ ਚਾਦਰ ਤੇਰੇ ਪੁੱਤਰਾਂ ਦੇ ਸ਼ੀਸ਼ ਤੇ ਪਾ ਦਿਆਂ, ਇਹਨਾਂ ਦੇ ਮੁੱਖ ਨੂੰ ਢੱਕ ਦਿਆਂ। ਤੇ ਹਜ਼ੂਰ ਨੇ ਉਸ ਵਕਤ ਬਾਂਹ ਪਕੜ ਕੇ ਕਿਹਾ ਸੀ, ਦਇਆ ਸਿੰਘ ਜੀ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਇਹ ਨੇ ਦੋ ਮੇਰੇ ਬਿੰਦੀ ਪੁੱਤਰ। ਆ ਗੁਰਮੁਖਾਂ ਨੇ ਅੰਮ੍ਰਿਤ ਦੀ ਗੱਲ ਕੀਤੀ, ਤੇ ਜਦੋਂ ਇਸ ਦਾਸਤਾਨ ਨੂੰ ਅਸੀਂ ਪੜ੍ਹਨੇ ਹਾਂ, ਸਾਡਾ ਮਨ ਕਿਉਂ ਨਹੀਂ ਪਿਘਲਦਾ? ਕਹਿਣ ਲੱਗੇ, ਇਹ ਨੇ ਮੇਰੇ ਬਿੰਦੀ ਪੁੱਤਰ, ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ। ਧਿਆਨ ਰੱਖੀ, ਦੋ ਬਿੰਦੀ ਪੁੱਤਰ ਨੇ ਅਜੀਤ ਤੇ ਜੁਝਾਰ। ਦਇਆ ਸਿੰਘਾ, ਚਾਦਰ ਇੱਕੇ, ਜੇ ਅਜੀਤ ਤੇ ਜੁਝਾਰ ਨੂੰ ਢੱਕਣਾ ਚਾਹੁੰਦੇ ਤੇ ਇੱਕ ਕੰਮ ਕਰਦੇ, ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਨ ਨੂੰ ਢੱਕ ਦੇ, ਭਾਈ ਮੋਹਕਮ ਸਿੰਘ ਦੇ ਤਨ ਨੂੰ ਢੱਕ ਦੇ, ਭਾਈ ਸਾਹਿਬ ਭਾਈ ਸਾਹਿਬ ਸਿੰਘ ਦੇ ਤਨ ਨੂੰ ਢੱਕ ਦੇ। ਜੇ ਮੇਰੇ ਪੁੱਤਰਾਂ ਦੇ ਦੂਸਰੀਆਂ ਜੋਗਾ ਤੇਰੇ ਕੋਲ ਕੱਪੜਾ ਨਹੀਂ, ਤੇ ਮੇਰੇ ਇਹਨਾਂ ਪੁੱਤਰਾਂ ਦੇ ਉੱਤੇ ਤੂੰ ਬਸਤਰ ਨਾ ਪਾਈ। ਹਜ਼ੂਰ ਚਮਕੌਰ ਦੀ ਗੜੀ ਕੋਲੋਂ ਨਿਕਲ ਗਏ ਨੇ। ਕਦੀ ਤੱਕੋ ਹਾਂ, ਆਪਣੇ ਹਿਰਦੇ ਵਿੱਚ ਝਾਤੀ ਮਾਰੀਏ। ਜੇ ਪੁੱਤਰ ਦੀ ਮੌਤ ਹੋ ਜਾਏ ਨਾ, ਤੇ ਮਾਂ ਬਾਪ ਉਹਦੀ ਤਸਵੀਰ ਨੂੰ ਦੇਖ ਕੇ ਜਦੋਂ ਕਿਤੇ ਘਰ ਵਿੱਚ ਵੜਦੇ ਨੇ, ਸਾਹਮਣੇ ਜਾ ਚੁੱਕੇ ਪੁੱਤਰ ਦੀ ਤਸਵੀਰ ਆ ਜਾਏ ਤੇ ਭੁੱਬਾਂ ਮਾਰਦੇ ਨੇ। ਉਹਨਾਂ ਤੋਂ ਪੁੱਤਰ ਦੀ ਤਸਵੀਰ ਨਹੀਂ ਦੇਖੀ ਜਾਂਦੀ। ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ, ਪਰ ਤੇਰੇ ਵਰਗੇ ਆ ਹਿੱਲ ਨੂੰ ਅੰਦਰੋਂ ਕੋਈ ਦੁਲਾ ਨਹੀਂ ਹੋ ਸਕਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨਿਕਲੇ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਅਦ ਵੀ ਚਮਕੌਰ ਦੀ ਗੜੀ ਕਿਵੇਂ ਹੋਂਦ ਵਿੱਚ ਆਈ? ਕਿਉਂਕਿ ਇੱਥੋਂ ਤੱਕ ਆਪਾਂ ਸਾਰੇ ਤੁਰਨੇ ਹਾਂ, ਪਰ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ, ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ। 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿੱਚ ਰਣ ਸਿੰਘਾ ਵੱਜਦਾ ਪਿਆ, ਤੇ ਦੁਸ਼ਮਣ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਟਾਰੀ ਵਿੱਚ ਬੈਠਾ ਹੈ, ਪਰ ਅਸਲ ਵਿੱਚ ਇਹ ਸੀ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਜੀ। ਕਿੰਨਾ ਮਾਣ ਹੈ, ਆਪਣੇ ਸਰੀਰ ਦੀ ਪਰਵਾਹ ਨਹੀਂ। ਇੱਕੋ ਹੀ ਗੱਲ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰਾ ਤਨ ਬਚ ਜਾਏ, ਸੰਗਤ ਸਿੰਘ ਦੇ ਤਨ ਦੇ ਟੁਕੜੇ ਹੋ ਜਾਣ, ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਿਆ। ਦਿਨ ਚੜ੍ਹਿਆ, ਹਾਕਮਾਂ ਨੇ ਗੜੀ ਨੂੰ ਘੇਰਾ ਪਾਇਆ, ਭਾਈ ਸਾਹਿਬ ਤੀਰ ਚਲਾਉਂਦੇ ਰਹੇ, ਭਾਈ ਸੰਗਤ ਸਿੰਘ, ਇਹਨਾਂ ਦੇ ਨਾਲ ਭਾਈ ਸੰਤ ਸਿੰਘ ਹੋਰੀ ਵੀ ਸਨ, 5-6 ਜਿਹੜੇ ਸਿੱਖ ਬਾਕੀ ਨੇ, ਤੀਰ ਚਲਾਉਂਦੇ ਰਹੇ ਨੇ। ਤੀਰ ਮੁੱਕ ਗਏ, ਕੁਝ ਗਿਣਤੀ ਦੇ ਨੇ। ਹੁਣ ਹਾਕਮਾਂ ਨੇ ਪੌੜੀਆਂ ਲਾਈਆਂ ਜ਼ਾਲਮਾਂ ਨੇ, ਤੇ ਭਾਈ ਸੰਗਤ ਸਿੰਘ ਨੇ ਕਿਹਾ, ਸੱਜਣੋ, ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉੱਪਰ ਟੱਪਣ ਤੇ ਜਿੰਨੀ ਦੇਰ ਤੱਕ ਸਵਾਸ ਨੇ, ਇਹਨਾਂ ਦੀਆਂ ਗਰਦਨਾਂ ਉਤਾਰ ਦਿਓ। ਤੇ ਭਾਈ ਸਾਹਿਬ ਕਿਰਪਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ। ਕਹਿੰਦੇ ਨੇ, ਜਿਹੜਾ ਆਇਆ ਉਹਦੇ ਤਨ ਨੂੰ ਕੱਟਾ ਵੱਡੀ ਕਰ ਦੇ ਗਏ। ਅਖੀਰ ਤੇ ਹੋਇਆ ਕਿ ਉਹਨਾਂ ਨੇ 4 ਚਪੇਰਿਓਂ ਘੇਰ ਲਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਿਆਨ ਰੱਖਣਾ, ਪਹਿਲੇ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ, ਤੇ ਦੂਸਰਾ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਹੈ। ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਹੈ, ਤੇ ਧਿਆਨ ਰੱਖਣਾ ਭਾਈ ਸੰਗਤ ਸਿੰਘ ਦਾ ਸ਼ੀਸ਼ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। 2 ਸ਼ੀਸ਼ ਉਤਰੇ ਨੇ ਜਿਹੜੇ ਧੜ ਤੋਂ ਅਲੈਦਾ ਹੋਏ, ਸ਼ੀਸ਼ ਨੂੰ ਚੁੱਕਿਆ। ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਹੈ, ਤੇ ਵੇਖਣ ਵਾਲੇ ਕਹਿੰਦੇ ਨੇ, ਲੱਗਦਾ ਨਹੀਂ। ਜਦੋਂ ਸ਼ੀਸ਼ ਲੈ ਗਏ, ਸਮਝ ਪੈ ਗਈ ਇਹ ਤਾਂ ਗੁਰੂ ਕਾ ਸਿੱਖ ਹੈ। ਉੱਥੇ ਖਲੋਤਿਆਂ ਕਈਆਂ ਨੇ ਕਿਹਾ, ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ ਹੈ। ਅਸੀਂ ਰੁਪਈਆਂ ਦੀ ਖਾਤਰ ਲੜਦੇ ਹਾਂ, ਇਹਨਾਂ ਨੂੰ ਲਾਲਚ ਵੀ ਕੁਝ ਨਹੀਂ, ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧੜ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ। ਕਹਿਣ ਲੱਗੇ, ਪਰ ਕੀ ਪਤਾ ਸੀ ਝੱਲਿਓ, ਤੁਸੀਂ ਰੁਪਈਆਂ ਦੀ ਸਵਾਰਥ ਲਈ ਲੜਦੇ ਹੋ। ਇੱਥੇ ਤੇ ਜਦੋਂ ਕੋਈ ਆਉਂਦਾ ਹੈ, ਪਹਿਲੀ ਸਾਦੀ ਆਉਂਦੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਭਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇੱਥੇ ਤੇ ਆਵਾਜ਼ ਆਉਂਦੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇੱਥੇ ਤਾਂ ਆਵਾਜ਼ ਆਉਂਦੀ ਹੈ, ਡਗਮਗ ਛਾੜ ਰੇਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ, ਲੀਨੋ ਹਾਥ ਸੰਧੋਰਾ। ਤੁਸੀਂ ਮਰਨ ਤੋਂ ਬਾਅਦ ਮੁੱਲ ਲੈਂਦੇ ਹੋ, ਪਰ ਇੱਥੇ ਤਾਂ ਸਿੱਖ ਗਾਉਂਦਾ, ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕਾ ਦੁਆਰ, ਪਰ ਮਤ ਹਰ ਪੁੱਛੈ ਕੌਣ ਹੈ, پرا ہمارے باہر اتھے آواز آندی ہے کبیر جس مرنے تے جگ ڈرا ہے میرا من آنند مرنے ہی تے پائیا ہے پورن پرمانند اتھے آواز آندی ہے سورا سو پہچانی ہے جو لڑے دین کے گیت پرجا پرجا کت مرے کب ہونا چھڈ اکھے سجنوں تواڈے وچ تے انہاں وچ انتر ہے میں عرض کراں بھائی سنگت سنگھ شہید ہو گئے نے تے گرو میرا کلگی والا چمکور نو چھڈ کے اگے نکلے نے حضور دے چرن جڑے نے او سوج چکے سن صاحب نے اپنے چرناں وچو جوڑا کر دتا ہے کہ میرے کندھے چب دے نے تکھے روڑ نے اج تکو کھا او ماہی جیڑا میرا ستگرو جیڑے باغی حکومت نے جنہاں نو روٹی کوئی نہیں دیندا اونوں کلگی والا کہندا تو میرے کول آنند پورا تیری روٹی دا پربند میں کراں گا جس کبھی نو اس دربار وچو ٹکیا جاندا ہے میرا صاحب کہندا تو میرے کول آ میں جان تے کھیڈ کے تینوں بچاں گا جس بے گھرے دی کوئی تھاں نہیں صاحب کہندا میں تینوں آنند پور دا واسی بناں گا اے میرے ستگرو اج دیکھ جنہاں چرناں دے وچ مخملی سیجا سن اج انہاں چرناں دیاں تلیاں وچ سولا نے اج باج نہیں اج کلگی نہیں اج نیلا گھوڑا نہیں اج چرناں دے اندر جوڑا نہیں میرا ستگرو چمکور تو تریا جاندا ہے تے ریشمی کپڑے وی جڑے نے او لیرو لیر ہوئے پئے خیر میں واپس پھر آواں چمکور دی گڑی وال 23 دسمبر دا دن جدوں بھائی سنگت سنگھ شہید ہو گئے نے تے فوجیاں نے اے سوچیا کہ گرو گوبند سنگھ مار دیتے نے کہندے نے اس وقت رات نوں اے نشے وچ دھت نے ترک تے پہاڑیے کہ گرو گوبند سنگھ نوں ختم کر دیتا ہے تے ادھی رات جدوں اجے رہندی ہے تھوڑی جی تے اس وقت سامنے ہو ایک عورت نظر آئی ہے جنہیں اپنے تن نوں ٹکیا ہے تے او دے ہاتھ دے وچ دیوا ہے تے دیوا لے کے او ہر ایک لاش دے چہرے نوں پہچان دی ہے اے اتہاس ہے مٹھ نہیں چیتے رکھو ساڈا اتہاس ہے اے کیول کراماتی کہانیاں نہیں اے مٹھ کہانیاں نہیں او بچی او بی بی ایک ایک دے چہرے نوں پہچان دی ہے جدوں دیکھ دی ہے گرو گوبند سنگھ دا پتر ہے او دا پیارا ہے دیوے نوں رکھ دی ہے تے ایک تھاں تے اس لاش نوں کھچ کے چک کے ایک تھاں تے لے آندی ہے ایک ایک لاش نوں لے آندی ہے تے نالے اس بی بی دا نام سی بی بی شرم کور جی دو بیبیاں ہوئی نے ایک ہر شرن کور ایک شرن کور ہر شرن کور جڑی بیبی ہے یہ جمراؤ دے قلعے وچوں ہری سنگھ نلوے لی سنیا لے کے آئی سی پشاور اندر تے بیبی شرن کور او وے جنہیں میرے کلگی والے دے پتراں دا سسکار کیتا سی اس رات ایک ایک لاش نوں پکڑ دیے تے بھائی ویر سنگھ لکھ دے نے کھردا پنگر دے تے لاش دیکھ کے جدوں تکیا بابا اجیت سنگھ نوں تے ارداس کر دیے باپو پتر تا ایک سامنے پتا کہ برا تا ایک سامنے پیا ہوئے ویر او دا شریر نہیں بہن دیکھ سکدی اج میں جدھر چاتیاں مارنی ہاں کیول ایک ہر پاسے ویر پہ نظر ہوندے نے تو کرپا کر اس بہن نوں اینا کو ٹکا دے دے میں تیرے ویرا اپنے ویراں دیاں پوتر دیہاں دی سیوا کر سکاں دے وچ رہندے نہیں اے تا جوندے وی دے تو اوپر سن کہندے نے ایک ایک شریر نوں اکٹھیا کیتا ہے جتھے اج گردوارا شہید گنج ہے نا ایتھے اس بی بی نے چکھا بنائی ہے تے جدو امرت ویلا ہویا ہے تے اس بی بی نے ارداس کیتی تے اس چکھا نوں اینے اگ دکھا دتی ہے اگ دا لامبو نکلیا ہے تے اکو دم حاکم جیڑا او جاگ پیا ہے تے کول آئے نے کی دیکھ دے نے بلدی ہوئی چکھا دے کول او بی بی بیٹھی ہے تے اونوں کہندے نے کچھ بول تو کون ہے جنہیں اینا دے شریر نوں اگ لائی ہے تے اس بی بی دے مکھ وچوں اس وقت بچن نکل دے پے سن جے کر کیرت آکھیے کرتے کا ہوئے وچارو پڑھن دا ویلا سی جب جی صاحب دا پڑھن دا ویلا سی جاپ صاحب دا گاؤن دا ویلا سی آسا دیوار دا پر امرت ویلے پہن اپنے ویران دی چکھا نو اگن دکھا کے او اس مریادا نو پوری کر دے ہویا سوہلا صاحب جی دی بانی دا پاٹھ بھی کر دی جڑا رات نو پاٹھ کرنا ہے وہ امرت ویلے کر دیے انہیں جھنجھوڑیا ہے تے پوچھا تو کون ہے پر بولی نہیں وہ کھچ دے رہے تے او دے مکھ وچوں یہی آواز جدو آئی کہ کروں بےنتی سنو میرے میتا سنت ٹہل کی ویلا تے انہاں ظالماں نے کچھ نہیں دیکھا
ਉਸੇ ਵਕਤ ਬੀਬੀ ਸ਼ਰਨ ਕੌਰ ਨੂੰ ਜਿੰਦੇ ਜੀ ਉਸ ਬਲਦੇ ਹੋਏ ਲਾਂਬੂ ਦੇ ਵਿੱਚ ਸੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਬੀਬੀ ਵੀ ਉੱਥੇ ਸ਼ਹੀਦ ਹੋਈ ਹੈ। ਭਾਈ ਵੀਰ ਸਿੰਘ ਹੋਰਾਂ ਦੀ ਰਚਨਾ ਚਮਕੌਰ ਗੜੀ ਦੇ ਸਾਕੇ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਸੰਗ ਦਿੱਤਾ ਹੈ, ਉਹ ਕਵਿਤਾ ਦੇ ਰੂਪ ਵਿੱਚ। ਜਦੋਂ ਇਹ ਬੀਬੀ ਸ਼ਹੀਦ ਹੋ ਗਈ, ਸਤਿਗੁਰੂ ਚਲੇ ਗਏ, ਮੈਂ ਉਧਰ ਬਾਅਦ ਵੀ ਤੁਰਨਾ ਵਾ, ਇਹ ਥਾਂ ਹੋਂਦ ਵਿੱਚ ਕਿਵੇਂ ਆ ਗਈ? ਅੱਜ ਅਸੀਂ ਤੱਕਦੇ ਹਾਂ ਚਮਕੌਰ ਸਾਹਿਬ ਜਾਈਏ, ਇੱਕ ਤਾਂ ਗੜੀ ਸਾਹਿਬ ਗੁਰਦੁਆਰਾ ਹੈ, ਇੱਕ ਦਮਦਮਾ ਸਾਹਿਬ ਹੈ, ਤਾੜੀ ਸਾਹਿਬ ਹੈ, ਹਜ਼ੂਰ ਦੇ ਨਾਲ ਥੱਲੇ ਜਿਹੜਾ ਗੜੀ ਸਾਹਿਬ ਦੇ ਉਹ ਕਤਲਗੜ ਜਿਹੜਾ ਸ਼ਹੀਦ ਗੰਜ ਹੈ, ਇਹ ਥਾਂ ਕਿਵੇਂ ਹੋਂਦ ਵਿੱਚ ਆ ਗਈ? ਸਾਹਿਬ ਚਲੇ ਗਏ, ਸੰਸਕਾਰ ਹੋ ਗਏ, ਕਹਿੰਦੇ ਨੇ ਕੋਈ ਪ੍ਰੇਮ ਨਾਲ ਭਿੱਜਾ ਸਿੱਖ ਨਿਕਲਿਆ, ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਖ ਤੇ ਅਸਤ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ, ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ, ਉੱਥੋਂ ਦੇ ਜ਼ਾਲਮਾਂ ਨੇ। ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ, ਇਹਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉੱਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ, ਮੇਰੇ ਕਲਗੀ ਵਾਲਿਆ, ਕੋਈ ਹੋਵੇਗਾ ਕਰਨੀ ਵਾਲਾ, ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ, ਕਦੀ ਮਿਟ ਨਹੀਂ ਸਕਦੀ। ਨਮਸਕਾਰ ਕੀਤੀ, ਪਰ ਕਦੀ ਤੱਕੋ, ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ, ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ, ਜਿੱਥੇ ਤੇਰੇ ਬੱਚੇ ਸੰਸਕਾਰੇ ਗਏ, ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ, ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ, ਤੇ ਜਿਹੜੇ ਅੰਗੀਠਾ ਨਹੀਂ ਸਨ ਸਮੇਟਣ ਦਿੰਦੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਉਹਨਾਂ ਨੇ ਟਿਕੇ ਨਹੀਂ ਰਹਿਣਾ। ਇੱਕ ਗੱਲ ਚੇਤੇ ਰੱਖਿਓ, ਸਮਾਂ ਜ਼ਰੂਰ ਲੱਗਦਾ, ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ, ਉੱਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੀ। ਕਦੀ ਚਾਂਦਨੀ ਚੌਂਕ ਸੀ, ਕੋਈ ਹੈ ਸੀ ਉੱਥੇ ਲਾਸ਼ ਨੂੰ ਚੁੱਕਣ ਵਾਲਾ? ਪਰ ਕੇਸਰੀ ਝੁੱਲ ਰਿਹਾ। ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ, ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਪਰ ਯਾਦਗਾਰ ਏ ਸਰਹੰਦ ਵਿੱਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਮੁੱਲ ਲਈ ਗਈ, ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਣ, ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ। ਕੇਸਰੀ ਤਾਂ ਉੱਥੇ ਵੀ ਝੁੱਲਦਾ ਪਿਆ। ਗੁਰੂ ਕਿਰਪਾ ਕਰੇ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੇ, ਉੱਥੇ ਯਾਦਗਾਰ ਕਦੀ ਮਿਟਦੀ ਨਹੀਂ। ਉਹ ਚਲਾ ਗਿਆ ਇੰਨੀ ਗੱਲ ਕਹਿ ਕੇ। ਸਾਧ ਸੰਗਤ, ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਏ ਬੇਲਾ, ਇਹ ਕਿਵੇਂ ਹੋਂਦ ਵਿੱਚ ਆਇਆ ਅਸਥਾਨ? ਇੱਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ, ਕੁਝ ਪਿੰਡਾਂ ਦਾ ਮਾਲਕ, ਉਹਦਾ ਨਾਮ ਸੀ ਭਾਈ ਦਿਆਲ ਸਿੰਘ, ਸ਼ਾਇਦ ਆਪ ਜੀ ਨੇ ਸੁਣੀ ਹੋਵੇ। ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ, ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ, ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀ ਮਾਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ, ਤੇ ਉਹਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ, ਚੰਗਾ ਰਾਜ ਸੀ, ਤੇ ਜਦੋਂ ਇਹ ਚਮਕੌਰ ਆਉਂਦਾ ਹੈ ਨਾ, ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ, ਬੋਲਦਾ ਨਹੀਂ ਸੀ ਹੁੰਦਾ, ਅੱਖਾਂ ਤੋਂ ਨੀਰ ਸੜਦਾ ਸੀ, ਤੇ ਮਨ ਵਿੱਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਸੰਸਕਾਰ ਕੀਤੇ ਗਏ। ਗੜੀ ਸਾਹਿਬ ਤਾਂ ਲੱਭ ਲਿਆ, ਉਹ ਥਾਂ ਬਣਾ ਲਿਆ, ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ। ਲੱਭਦਾ ਰਿਹਾ, ਲੋਕਾਂ ਤੋਂ ਪੁੱਛੇ, ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ, ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ, ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ, ਤੇ ਇੱਥੇ ਰਾਖ ਤੇ ਅਸਤ ਨੇ। ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ, ਨਾਲੇ ਅਰਦਾਸ ਕਰੇ ਤੇ ਨਾਲੇ ਆਖੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ, ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਫਲ ਹੋ ਜਾਂਦਾ। ਉੱਠਿਆ, ਘਰ ਗਿਆ ਤੇ ਇਹਨੇ ਦੂਸਰੇ ਦਿਨ, ਅਮੀਰ ਬੰਦਾ ਸੀ, ਲੱਕੜ ਖਰੀਦੀ, ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਲਿਖਦੇ ਨੇ ਵਿਦਵਾਨ ਸੱਜਣ, ਜਦੋਂ ਇਹ ਅਸਥਾਨ ਬਣਾ ਰਿਹਾ, ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ, ਨੀਂਹ ਰੱਖੀ, ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉੱਥੇ ਹੋਇਆ। ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ, ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ ਉਹਨੂੰ ਕਹਿਣ ਲੱਗਾ, ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ, ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ, ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹੇ, ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਕਹਿਣ ਲੱਗੇ ਭਾਈ ਸਾਹਿਬ ਕੀ ਅਰਦਾਸ ਕਰੀਏ? ਕਹਿੰਦਾ ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ, ਦਿਆਲ ਸਿੰਘ ਦੀ ਬੰਸ਼ ਖਤਮ ਹੋ ਜਾਏ, ਮੇਰੇ ਘਰ ਸੰਤਾਨ ਨਾ ਰਹੇ। ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ ਹੈ। ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ, ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ। ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ, ਮੇਰੇ ਘਰ ਸੰਤਾਨ ਨਾ ਹੋਏ, ਤੇ ਸੰਗਤਾਂ ਦੀਆਂ ਅੱਖਾਂ ਝੜੀ ਲੱਗ ਗਈ, ਨੀਰ ਨਾਲ ਪਰਲ ਪਰਲ ਕਰਕੇ ਨੀਰ ਵਗੇ, ਤੇ ਇੱਕ ਗੱਲ ਕਹੀ, ਸਰਦਾਰ ਜੀ ਇਹ ਗੱਲ ਨਾ ਕਹੋ, ਤੁਹਾਡੀ ਸੰਤਾਨ ਵਧੇ ਫੁੱਲੇ, ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋ, ਇਹ ਅਰਦਾਸ ਕਿਉਂ ਕਰਾਉਂਦੇ ਹੋ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਅਸਲੀਅਤ ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ, ਤੇ ਜਦੋਂ ਕਿਸੇ ਨੇ ਲਾਸ਼ ਢੱਕਣ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਢੱਕੇਗਾ ਜਿਹੜੇ ਪਏ ਨੇ। ਜਦੋਂ ਕਿਸੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ। ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ। ਤੇ ਕੱਲ ਮੈਂ ਅਰਜ਼ ਕੀਤੀ ਸੀ, ਫਿਰ ਬੇਨਤੀ ਕਰਦੇ ਹਾਂ, ਸੋਹਣ ਸਿੰਘ ਸ਼ੀਤਲ ਨੇ ਕਿਹਾ ਸੀ ਕਿ ਜਦੋਂ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਾਹਿਬ ਨੇ ਉੱਚੀ ਆਵਾਜ਼ ਵਿੱਚ ਉਹਨੇ ਕਾਵਿ ਰਚਨਾ ਵਿੱਚ ਕਿਹਾ, ਕਹਿਣ ਲੱਗੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਹੱਥ ਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਕਹਿਣ ਲੱਗੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਹ ਕਨੇਰਾ, ਪੰਥ ਵਸੇ ਮੈਂ ਉਜੜ ਜਾ। ਕਹਿਣ ਲੱਗੇ ਭਾਈ ਸਾਹਿਬ ਅਰਦਾਸ ਕਰੋ, ਇਹ ਥਾਂ ਪੰਥ ਦੀ ਏ ਤੇ ਪੰਥ ਦੀ ਹੀ ਰਹੇਗੀ। ਜੇ ਮੇਰੇ ਘਰ ਸੰਤਾਨ ਹੋ ਗਈ, ਪੈਸਾ ਗੁਰੂ ਗੋਬਿੰਦ ਸਿੰਘ ਦਾ, ਪ੍ਰੇਰਨਾ ਉਹਦੀ ਏ, ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਇਸ ਥਾਂ ਤੇ ਕਾਬਜ ਹੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ, ਪੰਥ ਦੀ ਏ ਤੇ ਪੰਥ ਦੀ ਰਹੇਗੀ। ਲਿਖਦੇ ਨੇ ਉਹ ਵਿਦਵਾਨ ਸੱਜਣ, ਵਾਕਈ ਉਹਦੇ ਘਰ ਸੰਤਾਨ ਨਹੀਂ ਹੋਈ, ਉਹਦੀ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿੱਚ ਵੜ ਦਿੱਤੀ ਗਈ। ਮੇਰੇ ਕਹਿਣ ਤੋਂ ਮੁਰਾਦ ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਏ। ਅੱਗੇ ਤੁਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹਜ਼ੂਰ ਉੱਥੇ ਟਿਕੇ ਨੇ, ਕੁਝ ਸਮਾਂ ਆਰਾਮ ਕੀਤਾ। ਕਹਿੰਦੇ ਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਠਾਣਾਂ ਨੇ ਪਹਿਚਾਣ ਲਿਆ, ਇੱਕ ਦਾ ਨਾਂ ਅਲਫੂ ਤੇ ਦੂਸਰੇ ਦਾ ਨਾਂ ਗਾਮੂ ਲਿਖਿਆ। ਰੌਲਾ ਪਾ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਸਾਹਿਬ ਨੇ ਇਸ਼ਾਰਾ ਕੀਤਾ ਚੁੱਪ ਕਰ ਜਾਓ, ਮੋਹਰਾਂ ਵੀ ਸਟੀਆਂ ਪਰ ਚੁੱਪ ਨਾ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ, ਬੋਲਣ ਜੋਗੇ ਨਾ ਰਹੇ। ਸਤਿਗੁਰੂ ਇੱਥੋਂ ਤੁਰ ਪਏ ਨੇ, ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ। ਜਿੱਥੇ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਜਿੱਥੇ ਕਹਿੰਦੇ ਨੇ ਕਿ ਕੋਈ ਚਿੰਤਾ ਝੋਰਾ ਨਹੀਂ, ਹਰ ਅੰਮ੍ਰਿਤ ਨਾਮ ਸੁਖ ਵਾਸ। ਕਹਿਣ ਲੱਗੇ ਕਿ ਦੇਖ ਉਸ ਗੁਰੂ ਕੀ ਕਿਰਪਾ ਨਾਲ ਜਿਹੜੇ ਸਿੱਖ ਨੇ ਉਹ ਵੱਖ ਹੋ ਚੁੱਕੇ ਨੇ ਪਰ ਤੁਰੇ ਜ਼ਰੂਰ ਨੇ। ਸਾਹਿਬ ਸਰੀਰਕ ਤੌਰ ਤੇ ਨਿਢਾਲ ਨੇ, ਤੁਰਦੇ ਨੇ ਪਰ ਸਰੀਰ ਤੋਂ ਤੁਰਿਆ ਨਹੀਂ ਜਾਂਦਾ। ਸਾਹਿਬ ਜੀ ਇੱਕ ਰਾਤ ਰਸਤੇ ਵਿੱਚ ਕੱਟੀਏ, ਫਿਰ ਜਾ ਪਹੁੰਚੇ ਨੇ ਮਾਛੀਵਾੜੇ ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਸਤਿਗੁਰੂ ਅੱਜ ਥੱਕ ਟੁੱਟੇ ਨੇ, ਰਾਤ ਜਿਹੜੀ ਉਹ ਅੱਤ ਦੀ ਠੰਡੀ ਏ, ਸਰੀਰ ਨੂੰ ਚੀਰਦੀ ਪਈ ਏ। ਕਹਿੰਦੇ ਨੇ ਸਤਿਗੁਰੂ ਨੇ ਉੱਥੇ ਟਿੰਡ ਦਾ ਸਰਾਣਾ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਕੱਪੜੇ ਨਾਲ ਟਿੰਡ ਨੂੰ ਲਪੇਟ ਲਿਆ ਤੇ ਸਤਿਗੁਰੂ ਦੀ ਖੱਬੀ ਵੱਖੀ ਥੱਲੇ ਸੀ, ਥੱਲੇ ਵਾਲੇ ਪਾਸੇ ਵੱਖੀ ਪਰਨੇ ਹੋ ਕੇ ਪਏ ਨੇ, ਖੱਬਾ ਪਾਸਾ ਥੱਲੇ ਵੇ ਸੱਜਾ ਉੱਤੇ ਵੇ। ਤੇ ਸਾਹਿਬ ਨੇ ਕੁਝ ਰੁੱਖ ਕੱਟ ਕੇ ਨਾ ਆਪਣੀ ਪਿੱਠ ਉੱਤੇ ਟਾਹਣੀਆਂ ਪਿੱਛੇ ਕਰ ਦਿੱਤੀਆਂ, ਆਪਣੇ ਚਰਨ ਜਿਹੜੇ ਨੇ ਉਹ ਵੀ ਪੱਤਿਆਂ ਨਾਲ ਢੱਕ ਦਿੱਤੇ ਕਿ ਕਿਸੇ ਦੁਸ਼ਮਣ ਨੂੰ ਪਤਾ ਨਾ ਲੱਗੇ, ਚਿਹਰਾ ਇੱਕ ਪਾਸੇ ਕੀਤਾ, ਹੱਥ ਵੀ ਸ਼੍ਰੀ ਸਾਹਿਬ ਕਿ ਜਦੋਂ ਦੁਸ਼ਮਣ ਆਵੇ ਤੇ ਪਤਾ ਲੱਗੇ ਮੈਂ ਉੱਠ ਕੇ ਟੱਕਰ ਲੈ ਸਕਾਂ। ਲਿਖਦਾ ਭਾਈ ਵੀਰ ਸਿੰਘ, ਕਰੋ ਉਸ ਮੂਰਤੀ ਦੇ ਦਰਸ਼ਨ, ਦੇਖੋ ਉਸ ਬਾਜਾਂ ਵਾਲੇ ਪ੍ਰੀਤਮ ਨੂੰ ਜਿਹੜਾ ਪਹੁੰਟਾ ਸਾਹਿਬ ਦੀ ਧਰਤੀ ਤੇ ਯਮੁਨਾ ਦੇ ਕਿਨਾਰੇ ਕਵੀ ਦਰਬਾਰ ਲਾਉਂਦਾ ਹੈ, ਤੇ ਜਦੋਂ ਕਵੀ ਜਿੱਤਦੇ ਨੇ ਉਹਨਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦਾ ਹੈ। ਕਦੀ ਤੱਕੋ ਅਨੰਦਪੁਰ ਦੀ ਧਰਤੀ ਨੂੰ, ਕੋਈ ਭੁੱਖਾ ਹੁੰਦਾ ਹੈ ਉਹਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ। ਕਦੀ ਤੱਕੋ ਉਸ ਚਾਂਦਨੀ ਸੋਹਣੀ ਚਾਨਣੀ ਨੂੰ, ਕਦੀ ਤੱਕੋ ਚੰਦਨ ਦੀ ਚੌਂਕੀ ਨੂੰ, ਕਦੀ ਦੇਖੋ ਪ੍ਰਸ਼ਾਦੀ ਹਾਥੀ ਨੂੰ ਉੱਪਰ ਗੁਰਦੇਵ ਦੇ ਚੌਰ ਕਰਦਿਆਂ, ਕਦੀ ਤੱਕੋ ਕਲਗੀ ਵਾਲੇ ਦੇ ਚਰਨਾਂ ਵਿੱਚ ਹੀਰੇ ਤੇ ਮੋਤੀ ਭੇਟ ਕਰਦਿਆਂ, ਕਦੀ ਤੱਕੋ ਅਨੰਦਪੁਰ ਦੀ ਧਰਤੀ ਤੇ ਸਾਹਿਬ ਅਨੰਦਗੜ੍ਹ ਦੇ ਕਿਲੇ ਵਿੱਚ ਆਰਾਮ ਕਰਦੇ ਨੇ ਤੇ ਸੋਹਣੀ ਸੇਜੇ ਤੇ ਜਿਹੜੇ ਗੁਰੂ ਕੇ ਸਿੱਖ ਬਾਹਰ ਨੇ ਕਹਿਣ ਲੱਗੇ ਪਹਿਚਾਣੋ ਅੱਜ ਉਹੀ ਮੂਰਤੀ ਜੇ ਜਿਹੜੀ ਮਾਛੀਵਾੜੇ ਦੇ ਜੰਗਲ ਨੇ, ਨੰਗੇ ਚਰਨੇ ਸੀਸ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ ਹੈ। ਥਾਂ ਥਾਂ ਤੇ ਛਾਲੇ ਨੇ। ਸ਼ਾਇਦ ਭਾਈ ਨੰਦ ਲਾਲ ਨੇ ਇਹੀ ਗੱਲ ਕਹੀ ਸੀ, ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ, ਜੇ ਤੂੰ ਸੂਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ, ਤੂੰ ਗੁਰੂ ਗੋਬਿੰਦ ਸਿੰਘ ਏ। ਜੇ ਤਾਜ ਲਾ ਕੇ ਬਹਿ ਜਾ ਮੈਂ ਤਾਂ ਵੀ ਪਹਿਚਾਣਾਗਾ, ਤੂੰ ਮੇਰਾ ਪਾਤਸ਼ਾਹ ਏ। ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨਹੀਂ ਕਹਿਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਕਿਹਾ ਸੀ, ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਆਯਾਰ ਮਾਂ ਖੇ ਮੇਰੇ ਮਾਹੀ, ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ, ਮੈਂ ਤੈਨੂੰ ਜ਼ਰੂਰ ਪਛਾਣਾ। ਸਾਹਿਬ ਜੀ ਉੱਥੇ ਟਿਕੇ ਨੇ, ਕਹਿੰਦੇ ਨੇ ਉੱਧਰ ਪਿਆਰੇ ਲੱਭਦੇ ਪਏ ਨੇ, ਤਿੰਨੇ ਸਿੱਖ ਮਿਲ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਪਰ ਕਲਗੀ ਵਾਲਾ ਨਹੀਂ ਮਿਲਿਆ। ਕਹਿੰਦੇ ਨੇ ਬੋਲਦੇ ਨਹੀਂ, ਆਪਣੀ ਚੁੱਪ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਨੇ। ਇੰਨੀ ਦੇਰ ਨੂੰ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਤੱਕਿਆ ਭਾਈ ਮਾਨ ਸਿੰਘ ਨੇ, ਇਹ ਲਿਸ਼ ਕਾਹਦੀ ਏ? ਤੇ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿੱਚ ਹੀਰਾ ਪਿਆ ਚਮਕਦਾ, ਮੁੱਠ ਵੀ ਚਮਕਦਾ। ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘ ਏ, ਜਿਹੜਾ ਅਜਿੱਤ ਮਾਨ ਸਿੰਘ ਏ, ਜਿਹੜਾ ਅਡੋਲ ਮਾਨ ਸਿੰਘ ਏ, ਜਦੋਂ ਸਾਹਿਬ ਦੀ ਹਾਲਤ ਤੱਕੀ ਚਰਨ ਤੱਕੇ, ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿੱਚੋਂ ਵੀ ਨੀਰ ਦੀ ਚੜੀ ਲੱਗ ਗਈ। ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ, ਪ੍ਰੀਤਮ ਜੀ ਮਿਲ ਗਏ ਨੇ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ, ਨਮਸਕਾਰ ਕੀਤੀ ਚਰਨਾਂ ਤੇ, ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆਂ ਗੁਰੂ ਪਿਆਰੇ ਸੇਵਾ ਕਰਦੇ ਸਨ, ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ, ਥਾਂ ਥਾਂ ਤੇ ਜ਼ਖਮ ਨੇ, ਕੰਢੇ ਚੁੱਭੇ ਨੇ, ਖੂਨ ਸਿਮਦਾ, ਰਿਹਾ ਨਾ ਗਿਆ। ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ, ਉਹਨਾਂ ਨੂੰ ਘੁੱਟਦੇ ਨੇ। ਤੇ ਕਹਿੰਦੇ ਨੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ, ਉੱਠ ਕੇ ਤੱਕਿਆ ਤੇ ਕਿਹਨਾਂ ਨੂੰ ਦੇਖਦੇ ਨੇ, ਪਿਆਰੇ ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ ਬੈਠੇ ਨੇ। ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਆਪਣੇ ਸਰੀਰ ਤੇ ਕਸ਼ਟੇ, ਸਮਝ ਕੋਈ ਨਹੀਂ ਛੋਟੇ ਕਿੱਧਰ ਨੇ, ਬੋਲੇ ਕੁਝ ਨਹੀਂ ਪਰ ਚੁੱਪ ਨੇ। ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ, ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ? ਨਹੀਂ, ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ, ਧਰਮ ਸਿੰਘ ਨੂੰ ਲਾਇਆ, ਭਾਈ ਮਾਨ ਸਿੰਘ ਨੂੰ ਲਾਇਆ। ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ ਪਿਆਸ ਲੱਗੀ ਹੈ, ਕਿਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸੁਣ ਸਕਦੇ, ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿੱਚ ਤਸ ਚੁੱਕਾ ਹੈ, ਲਹੂ ਲੱਗਾ ਹੋਇਆ ਹੈ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ ਮੋਢਿਆਂ ਤੇ ਚੁੱਕਾ, ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿੱਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ, ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ ਤਾਂ ਵੀ ਗੁਰੂ ਦੇ ਨੇ। ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਵੀ ਉਹ ਗੁਰੂ ਦੇ ਨੇ, ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਭਾਈਏ ਹੱਦ ਹੋ ਗਈ। ਇਹ ਖੇਲੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ, ਅਸੀਂ ਮਿੰਨਤਾਂ ਪੈ ਕਰਨੇ ਆ ਗੁਰੂ ਕੇ ਪਿਆਰੇ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ। ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਹੀ ਬਿਲਕੁਲ ਸਾਦਾ ਜਾਵੇ, ਬੈਠ ਕੇ ਪੰਗਤ ਵਿੱਚ ਕੇਵਲ ਰੋਟੀ ਤੋੜ ਕੇ ਮੂੰਹ ਵਿੱਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ। ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇੱਕ ਗੱਲ ਇਹ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀ ਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣਾ। ਉੱਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ, ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਇਹ ਬਾਗ ਆਪਣਾ ਹੋਵੇ, ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿੱਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿੱਚ ਤਿੰਨ ਆ ਚਾਰ ਆਦਮੀ ਬੈਠੇ ਨੇ, ਉਹਨਾਂ ਵਿੱਚੋਂ ਇੱਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰ ਕੱਸਾ ਖੋਲਿਆ ਸੀ ਮਾਛੀ ਵਾੜੇ। ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕਿ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਦਿਨੇ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿੱਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਫਰੀ ਮਾਊਂਟ, ਜਦੋਂ ਇਸ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿੱਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ, ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ। ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿੱਚ ਆਈਏ, ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ। ਹੈ ਵੈਸੇ ਆਤਮਕ ਮੰਡਲ ਦੀ ਉਡਾਰੀ, ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿੱਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿੱਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ ਏ। ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਹਨੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੇ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂਹ ਵੀ ਕਮਾਏਗਾ। ਅੱਜ ਭਾਵੇਂ ਮੈਂ ਸੱਤਰਾਂ ਤੇ ਬੈਠਾ, ਭਾਵੇਂ ਮੈਂ ਸੂਲਾਂ ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦੇਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿੱਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਹੈ ਨਾ, ਮੈਂ ਉੱਥੇ ਅਰਜ਼ ਕੀਤੀ, ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕੰਨੀ ਕਤਰਾਉਂਦੇ ਨੇ ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਯਾਰ ਸ਼ਬਦ ਵੀ ਆਇਆ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ। ਸਾਹਿਬ ਕਹਿੰਦੇ ਨੇ ਉਹ ਸਾਜਣ ਉਹ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ, ਸਤਿਗੁਰੂ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿੱਚ ਅਰਜ਼ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ, ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਸਿਆਲ ਦੀ ਰੋਤੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ ਅੱਜ ਕੀ ਹੋਇਆ, ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਓਡਣਾ ਵੀ ਰੋਗ ਬਣ ਜਾਂਦਾ ਹੈ। जे तू पुल जाए तुद बिन तेरे तो बिना। कह लगे रोग रजाइयां दे उड़न, रजाइयां उड़नियां एक रोग ने। अगली पंक्ति नाल एदी तो के नाग निवासां दे रहना, इत्थे निवास दर ते घर जे तू विसर जाए ते दात्या इस तरह घर ने जिवें सप्पां दे विच असीं रहिंदे होईए। दुख नाग निवासां दे रहना, सूल सुराही गर्मी दी रुत्त होवे लोक पानी मंगदे ने, पर प्रीतम जी जे तेरी याद भुल जाए ते ठंडा पानी दी सुराही भी सूल है। खंजर प्याला बेंग कसाइयां दा सहना, ते सुराही विच्चों कोई कीमती वस्तु कढ के पीए, दातिया तेरे नाम तो बिना प्याला भी खंजर बन जांदा। इन्हां दोखे दा सानू सत्र चंगा, मैनू अपने यार दा सत्र चंगा है। पट खेड़िया दा रहना, पट दर ते सड़ जान ओ खेड़े दर ते वसो, जिथे मेरे मालक तू भुलना है ओ थां सड़ क्यों ना जाए। साहब दी बाणी विच इक चुक तो कहंदी है, जित कर हर कंत ना प्रगटी, से पट नगर से ग्राम ओ नगर पट ने। खैर मैं अगे तुरा, साहब इत्थे प्रीतम नू याद कीता, यारड़े दा सानू सत्र चंगा, पट खेड़िया दा रहना। ते कहंदे ने भाई पंजाबा गर्म दुध लैके आया है। साहब ने अज किन्ने दिनों तो बाद परत के दुध छकया है। भाई दया सिंह ने आप छकाया है। दुध छकन तो बाद साहब नू कहिंदा है, भाई गुलाबा सतगुरु दिन कढ़ो, रात नू मेरे घर चलना। साहब कहिंदे ने, गुलाबिया असल विच मैं तेरे घर नहीं आया, इत्थे एक बड़ी प्रेम नाल भिजी रूह आ जिहड़ी कई दिनों तो अरदासां करदी, मैनू तां ओह खिच के लै आई। ओह कौन है? इतिहास दे कदी पन्ने पढ़िए कुर्बान जाइए साहब तो। कहिंदे ने, एक निहाला खत्रीए माछीवाड़े, ओदी मां दा नाम है गुरदई। उहने कई सालां दा एक बस्तर जिहड़ा है ओह तैयार करके खद्दर दा रखिया है। बुढ़ी अरदासां करदी सी कि सतगुरु मेरे जिउंदे जी आएगा, मेरे तन विच ताकत नहीं, मेरे बस्तर नू परवान करी। कहन लगे, गुलाबिया मैं तां उस बुढ़ी मां दे बस्तर लैण वास्ते आया हूं, मैं पाने ने ठीक आनंदपुर नहीं पाए, मैं माछीवाड़े पाऊंगा। ते ओही बस्तर साहब ने नीले करके पाए जेड़े उच दे पीर बने, माई ने बस्तर देने ने। खैर शाम दा वेला है, मेरे साहब जी गुलाबे दे घर गए ने। जाके भाई दया सिंह उन्हां ने गर्म जल कीता, सतगुरु जी नू इशनान कराया है। इशनान तो बाद इशनान वक्त कशहरा जिहड़ा लत नाल जुड़ चुका सी, भाई साहब ने आप उन्हूं बड़े ध्यान दे नाल साहब दी सेवा कीती है। रात साहब रहे ने, अमृत वेला संभालिया है, ते सिरे आवाज दिती है कि भाई पंजाबा जी जा उस माई नू बुला के लियाओ। ते उस माई दी उम्र 90 साल तो उत्ते सी, उहदा पुत्तर लै के आया है। बुढ़ी माई आई है, पंजाबा नू पुछदी है, दस मैनू लै कित्थे चलना है? कहन लगे, मेरे घर तां आओ। जदों बुढ़ी चबारे दियां पौड़ियां चढ़ी ते साहब उठ के खलो गए, मां इकली आई है, बस्तर नहीं लै के आई? जेड़े बस्तर तू बुन के मेरी इंतजार करदी से, मैं वह बस्तर लैण आया वा। कदी प्रेम वाले हिरदे नाल तको, माई ने आवाज पछाणी, कहन लगी, मेरा कलगी वाला पुत्र मिलिया? हां, चरना ते डिग पई। कहिंदे ने, तन जिहड़ा बिल्कुल बुढ़ेपे ने खाधा है, मास ते झुरड़ियां ने। हजूर ने प्रेम नाल उस माता नू चुकिया, पुत्तर नू घर भेजिया। कहिंदे ने, थान लियांदा ओह जिहड़ा बुणिया सी। ते जदों माई ने कहन लगे, साहब ने कहा, मां आनंदपुरों आया, सरसा नू विच्चों चीर के आया, मैं चमकौर दी गढ़ी विच्चों दुश्मन विच्चों निकल के आया, मैं केवल इस करके आया सा, एक सिख हिरदा गुरु नू चेते करदा है, जे गुरु ना पहुंचिया किते सिख दी भावना खत्म ना हो जाए। देख मां, मैं पहुंच गया अपना देह ओ खद्दर। कहिंदे ने, जदों खद्दर दा बस्तर रख के मत्था टेकिया, ते डॉक्टर बलबीर सिंह कहिंदे ने, मत्था टेकन दी देर सी उस माता दे सवास पूरे हो गए, उस सतगुरु दे चरणा विच लीन हो गई। सह मुस्करा पै ते नाल कह दिता, मां सेवा सफल हो गई, सेवा सफल हुई, यात्रा सफल हुई। कहिंदे ने, माई दा संस्कार कीता गया। समय दी गल है ना, अज पिंड विच पता लग गया, इत्थे दो पठान रहिंदे ने, रुखेले पठान,
ਇੱਕ ਦਾ ਨਾਂ ਹੈ ਗਨੀ ਖਾਂ ਤੇ ਦੂਜੇ ਦਾ ਨਾਮ ਹੈ ਨਬੀ ਖਾਂ। ਦੋਨੋਂ ਪਠਾਨ ਇਸੇ ਧਰਤੀ ਤੇ ਰਹਿੰਦੇ ਨੇ। ਇਹਨਾਂ ਦਾ ਕੰਮ ਸੀ ਘੋੜੇ ਵੇਚਣੇ, ਆਨੰਦਪੁਰ ਜਾਣਾ ਤੇ ਗੁਰੂ ਕਲਗੀ ਵਾਲੇ ਨੂੰ ਘੋੜੇ ਵੇਚ ਕੇ ਆਉਂਦੇ ਹੁੰਦੇ ਸਨ ਤੇ ਸਾਹਿਬ ਦੇ ਚਰਨ ਪਰਸਨੇ, ਭਾਵੇਂ ਨਮਾਜ਼ ਪੜ੍ਹਨੀ, ਉਜੂ ਸਾਜਣਾ, ਪਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਚੰਗਾ ਲੱਗਣਾ। ਸਾਹਿਬ ਦੇ ਬਚਨ ਸੁਣਨੇ, ਕਹਿੰਦੇ ਨੇ ਗੁਲਾਬੇ ਪੰਜਾਬੇ ਨੇ ਘਰ ਰੱਖਿਆ ਹੈ, ਪਰ ਗੁਰੂ ਕਿਰਪਾ ਕਰੇ ਸੇਵਾ ਉਹੀ ਸਿਰ ਨਾਲ ਨਿਭਾ ਸਕਦਾ ਜੇ ਜਿਹਨੂੰ ਉਹ ਸਿੱਧ ਬਖਸ਼ੇ, ਨਹੀਂ ਤੇ ਬੰਦੇ ਦੇ ਡਿੱਗਦਿਆਂ ਦੇਰ ਨਹੀਂ। ਸਾਹਿਬ ਨੇ ਤਾਂ ਹੀ ਕਿਹਾ, ਕਹਿੰਦੇ ਨੇ ਸੰਸਾਰ ਤਿਲਕਣ ਬਾਜੀ ਏ, ਕੀ ਪਤਾ ਕਿਤੇ ਕਿਸੇ ਨੇ ਕਿੱਥੇ ਡਿੱਗ ਪੈਣਾ, ਇਹ ਤਾਂ ਉਹੀ ਸਮਾਂ ਜਦੋਂ ਨਿਭ ਜਾਏ। ਦਵਾਈ ਰੱਬ ਦੀ ਕੋਈ ਨਾ ਕਿਹਾ ਜੇ ਇੰਨਾ ਰੌਲਾ ਨਾ ਪਾਇਓ ਮੈਂ ਵੱਡਾ ਸਿੱਖ ਹਾਂ, ਇਹ ਉਹੀ ਸਮਾਂ ਜਾਣੋ ਜਦੋਂ ਚਾਰ ਭਰਾ ਚੁੱਕ ਕੇ ਇੱਕ ਕਾਰਾਂ ਸਮੇਤ ਸੰਸਕਾਰ ਕਰਦੇ, ਕੋਈ ਪਤਾ ਨਹੀਂ ਤਿਲਕਦਿਆਂ, ਪਹਿਲਾਂ ਬੁਲਾ ਕੇ ਲਿਆਏ ਤੇ ਪਰਤ ਕੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਪਣਾ ਡਰ ਖਾਂਦਾ ਪਿਆ, ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਕਦੀ ਤੱਕੋ ਉਸ ਸਮੇਂ ਨੂੰ ਜਿਸ ਗੁਰੂ ਦੇ ਚਰਨ ਪਵਾਉਣ ਲਈ ਲੋਕ ਤਰਸਦੇ ਨੇ, ਜਿਸ ਗੁਰੂ ਦੇ ਚਰਨਾਂ ਦੇ ਵਿੱਚ ਹੀਰੇ ਮੋਤੀ ਰੁਲਦੇ ਨੇ, ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਵੇਗੀ। ਸਾਹਿਬ ਕਹਿਣ ਲੱਗੇ, ਗੁਲਾਬਾ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ, ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ, ਕਿਹੋ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਦਵਾਨਾ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ, ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ। ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਅੱਜ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ ਹੈ, ਬਾਪੂ ਅੱਬਾ ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈ ਨਾ, ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ ਤੂੰ ਤਾਂ ਕਹਿੰਦਾ ਸੈ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ ਰੋਜ਼ੇ ਰੱਖਣ ਵਾਲੇ, ਕੁਰਾਨ ਦੀਆਂ ਆਇਤਾਂ ਪੜ੍ਹਨ ਵਾਲੇ, ਮਨ ਵਹਿ ਤੁਰਿਆ, ਕੁਝ ਖਾਧਾ ਨਹੀਂ ਪੀਤਾ ਨਹੀਂ, ਬਾਹਰ ਨਿਕਲ ਗਿਆ ਗਨੀ ਖਾਂ ਤੇ ਅੰਮ੍ਰਿਤ ਵੇਲਾ ਸਾਹਮਣੇ ਉਹ ਗੁਲਾਬਾ ਮਿਲਿਆ। ਕਹਿੰਦਾ ਗੁਲਾਬਿਆ ਤੂੰ ਗੁਰੂ ਦਰ ਤੇ ਰਿਹਾ ਹੈ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ ਗੁਰੂ ਤਾਂ ਮੇਰੇ ਘਰ ਵਿੱਚ, ਮੈਂ ਅੱਜ ਉਹਨਾਂ ਨੂੰ ਤੋੜ ਦੇਣਾ, ਆਪਾਂ ਨਾ ਨਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ, ਕਹਿਣ ਲੱਗਾ ਗੁਲਾਬਿਆ ਮੇਰੇ ਗੁਰੂ ਨੂੰ ਤੋਰੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨਹੀਂ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾਂਗਾ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ ਹੈ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ ਗੁਰੂ ਕੇ ਪਿਆਰਿਓ ਮੇਰੇ ਚੋਜੀ ਪ੍ਰੀਤਮ ਉਸ ਸਾਹਿਬੇ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰਿਆ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜ਼ੂਰੀ ਵਿੱਚ ਨਿਕਲੇ ਨੇ, 33 ਸਾਲ ਵਿੱਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ੍ਹ ਕੇ ਆਪਣੇ ਮੂੰਹ ਵਿੱਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ, ਚੁਬਾਰੇ ਵਿੱਚ ਮੱਥਾ ਟੇਕਿਆ, ਦੋਨੋਂ ਪਠਾਨ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ ਸਤਿਗੁਰੂ ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ ਗਨੀ ਖਾਂ ਦੇਖ ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋਰਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਦਰੋ ਕੇ ਕਿਹਾ ਸੀ ਦਾਤਿਆ ਪਠਾਨ ਆਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜੀਂਦੇ ਜੀ ਕਦੀ ਤੇਰੇ ਵੱਲ ਕੋਈ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ 1994 'ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜ੍ਹੀ, ਦਿਲ ਕੀਤਾ ਉਹ ਥਾਂ ਤਾਂ ਤੱਕਾਂ ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿੱਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣਾਂ ਨੂੰ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿੱਚ ਬੈਠੇ ਨੇ, ਤੇ ਅੱਜ ਵੀ ਉਸ ਅਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿੱਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਜੀ ਨਹੀਂ ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ, ਭਾਈ ਸਾਹਿਬ ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕੇਸੀ ਇਸ਼ਨਾਨ ਕੀਤਾ ਤੇ ਪਹਾੜੀ ਤੇ ਖਲੋਤੇ ਨੇ, ਹਵਾ ਬੜੀ ਤੇਜ਼ੀ ਨਾਲ ਚੱਲੀ। ਕਹਿਣ ਲੱਗੇ, ਆ ਹਵਾ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ, ਭਾਈ ਸਾਹਿਬ ਦੀ ਬਾਣੀ ਹੈ। ਹਵਾ ਕਹਿੰਦੀ ਹੈ, ਮੇਰਾ ਸੁਭਾਅ ਰੁਕਣਾ ਨਹੀਂ, ਮੈਂ ਚੱਲਦੀ ਰਹਿੰਦੀ ਹਾਂ, ਦੱਸ ਤੂੰ ਕੀ ਕਹਿਣਾ ਚਾਹੁੰਦਾ। ਕਹਿਣ ਲੱਗੇ, ਹਵਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ, ਜੀ ਸਦਕੇ ਹੋਣਾ ਚਾਹੀਦਾ। ਕਹਿੰਦਾ, ਮੈਂ ਆਪਣੇ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲੈਂਦਾ। ਕਹਿਣ ਲੱਗੀ, ਇਹ ਵੀ ਚੰਗਾ ਕੰਮ ਹੈ। ਤੇ ਕਹਿੰਦੇ ਨੇ, ਹਵਾ ਇੱਕ ਮੈਂ ਤੇਰੇ ਤੋਂ ਦਾਤ ਮੰਗਣਾ, ਮੈਨੂੰ ਮੋੜੀ ਨਾ। ਕਹਿੰਦੀ, ਗੁਰੂ ਕਾ ਸਿੱਖ ਹੋਵੇ ਤੇ ਉਹ ਦਾਤ ਹਵਾ ਤੋਂ ਮੰਗੇ। ਕਹਿਣ ਲੱਗੇ, ਹਵਾ ਤੇਰਾ ਸੁਭਾਅ ਕਦੀ ਤੇਜ਼ ਚੱਲਣਾ, ਕਦੀ ਹੌਲੀ ਹੋ ਜਾਣਾ, ਤੇ ਮਰਿਆ ਹੋਇਆਂ ਦੀ ਮੜੀਆਂ ਦੀ ਸਵਾਹ ਚੁੱਕ ਲੈਣੀ, ਉਹਨਾਂ ਨੂੰ ਰੋਲਦੇ ਰਹਿਣਾ। ਇੱਕ ਕੰਮ ਕਰੀ, ਮੇਰੇ ਮਰਨ ਤੋਂ ਬਾਅਦ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਲਿਜਾਈ ਨਾ, ਜੇ ਉਡਾ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਸੱਟਿਆ, ਲੋਕ ਕਹਿਣਗੇ ਨੰਦ ਲਾਲ ਜਿਉਂਦਿਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਹੋ ਤੇ ਮਰਨ ਤੋਂ ਬਾਅਦ ਤੇਰੀ ਸਵਾਹ ਲੋਕਾਂ ਦੇ ਦਰਵਾਜ਼ਿਆਂ ਤੇ ਰੁਲਦੀ ਪਈ, ਤੂੰ ਇਹਦਾ ਬਣ ਕੇ ਰਹੀ। ਕਹਿਣ ਲੱਗੇ, ਮੱਬਰ ਐ ਬਾਦ ਖਾਕਮ ਅਜ ਦਰ ਦੂਸਤ ਦੁਸ਼ਮਨਮ ਸਰਜਨਸ਼ ਕੁਨਤ ਕੇ ਹਰ ਜਾਈ ਅਸਤ। ਐ ਹਵਾ ਲੋਕ ਕਹਿਣਗੇ ਨੰਦ ਲਾਲ ਥਾਂ ਥਾਂ ਤੇ ਵਿਕਣ ਵਾਲਾ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਰਾਖ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੋਂ ਨਾ ਚੁੱਕੀ। ਕਿ ਤੇਰਾ ਦਿਲ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਦਾ ਬੰਨੂ? ਕਦੀ ਦੇਖ, ਸਾਹਿਬ ਨੇ ਉਹਦਾ ਤਰਜਮਾ ਕੀਤਾ, ਇੱਕ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ, ਗੁਰੂ ਦਰੋਂ ਨਾ ਚੁੱਕ ਲਿਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੋਂ ਲਗਾਏ। ਥਾਂ ਥਾਂ ਤੇ ਪਿਆਰ ਕਰਨ ਵਾਲਾ, ਅੱਜ ਵੀ ਉਹਨਾਂ ਭਰਾਵਾਂ ਦੀਆਂ ਕਬਰਾਂ ਨੇ। ਖੈਰ, ਨੀਲਾ ਰੰਗ ਬਸਤਰ ਰੰਗੇ ਗਏ, ਸਾਹਿਬ ਨੂੰ ਮੰਜੇ ਤੇ ਬਿਠਾਇਆ। ਗਨੀ ਖਾਂ ਨਬੀ ਖਾਂ ਦੋਨੋਂ ਭਰਾਵਾਂ ਨੇ ਅੱਗੋਂ ਪਲੰਘ ਚੁੱਕਿਆ, ਪਿੱਛੋਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਲੰਘ ਚੁੱਕਿਆ, ਮੰਜਾ ਚੁੱਕਿਆ, ਤੇ ਮੋਰਾਂ ਦੇ ਖੰਭ ਲੈ ਕੇ ਭਾਈ ਦਇਆ ਸਿੰਘ ਜੀ ਚੌਰ ਕਰਨ ਲੱਗ ਪਏ ਨੇ, ਛੋਟੀ ਜੀ ਪਾਲਕੀ ਬਣਾ ਦਿੱਤੀ। ਮੇਰੇ ਗੁਰੂ ਗੋਬਿੰਦ ਸਿੰਘ ਤੁਰ ਪਏ ਨੇ, ਸਾਧ ਸੰਗਤ ਰਸਤੇ ਵਿੱਚ ਜੋ ਕੋਈ ਪੁੱਛਦਾ, ਦੋਨੋਂ ਭਰਾ ਅੱਗੇ ਨੇ ਆਵਾਜ਼ ਦੇ ਕੇ, ਕਹਿੰਦੇ ਨੇ ਇਹ ਉੱਚ ਦਾ ਪੀਰ ਏ। ਰਸਤੇ ਵਿੱਚ ਕਹਿੰਦੇ ਨੇ, ਇੱਕ ਥਾਂ ਤੇ ਫੌਜੀ ਦਸਤੇ ਨੇ ਘੇਰ ਲਿਆ, ਰੋਕ ਲਿਆ। ਗਨੀ ਖਾਂ ਆਪ ਗਿਆ, ਕਹਿਣ ਲੱਗਾ, ਮੈਂ ਜਵਾਬ ਦੇਣਾ। ਪੁੱਛਿਆ, ਕੌਣ? ਕਹਿਣ ਲੱਗੇ, ਸਾਡਾ ਪੀਰ। ਕਹਿੰਦੇ ਨੇ, ਕਿੰਨਾ ਕੁ ਨੇ ਕਰ ਦੇਵੇ ਇਹਨੂੰ, ਇਹਦਾ ਮੰਜਾ ਤੁਸੀਂ ਚੁੱਕਿਆ? ਕਹਿਣ ਲੱਗੇ, ਜੇ ਇਹ ਸਾਨੂੰ ਕਹੇ ਨਾ ਸਾਰੀ ਜ਼ਿੰਦਗੀ ਚੁੱਕ ਕੇ ਰੱਖੋ, ਇੱਕ ਦੋ ਦਿਨ ਨਹੀਂ, ਅਸੀਂ ਤਾਂ ਸਾਰੀ ਜ਼ਿੰਦਗੀ ਆਪਣਾ ਸੀਸ ਇਹਦੇ ਮੰਜੇ ਦੇ ਥੱਲੇ ਰੱਖਾਂਗੇ। ਕਹਿਣ ਲੱਗੇ, ਅਸੀਂ ਇਹਦੀ ਤਲਾਸ਼ੀ ਕਰਨੀ ਹੈ, ਕਿਤੇ ਗੁਰੂ ਗੋਬਿੰਦ ਸਿੰਘ ਨਹੀਂ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਤੁਸੀਂ ਨਹੀਂ ਕਰ ਸਕਦੇ, ਸਾਡਾ ਉੱਚ ਦਾ ਪੀਰ ਏ, ਅਸੀਂ ਪੀਰ ਜੀ ਬੋਲਦੇ ਨਹੀਂ। ਕਹਿਣ ਲੱਗੇ, ਕਿਸੇ ਹੋਰ ਬੰਦੇ ਤੋਂ ਆਪਾਂ ਇਹਦੀ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਗਨੀ ਖਾਂ ਕਹਿੰਦਾ, ਕਿਉਂ ਨਹੀਂ, ਇੱਥੇ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਕਾਜ਼ੀ ਪੀਰ ਮੁਹੰਮਦ, ਇਹ ਸਲੋਹ ਵਾਲਾ ਸੀ, ਤੇ ਕਮਾਲ ਦੀ ਖੇਡ, ਇਹ ਉਹ ਕਾਜ਼ੀ ਸੀ ਜਿਹਨੇ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜ੍ਹਾਈ ਸੀ, ਉਹ ਕਾਜ਼ੀ ਨੂੰ ਲਿਆਂਦਾ। ਕਹਿੰਦੇ ਨੇ, ਜਦੋਂ ਉਹਨੇ ਪਰਦਾ ਚੁੱਕਿਆ ਤੇ ਸਾਹਿਬ ਦੇ ਦਰਸ਼ਨ ਕੀਤੇ ਤੇ ਸੀਸ ਝੁਕਾ ਦਿੱਤਾ, ਕਹਿਣ ਲੱਗੇ, ਕਾਜ਼ੀ ਜੀ ਇਹ ਕੌਣ ਹੈ? ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਚਰਨਾਂ ਤੇ ਸੀਸ ਰੱਖਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰੋਹ ਚੱਲ ਪਈ, ਉਹਨਾਂ ਆਪਣਾ ਮੋਢਾ ਵੀ ਮੰਜੇ ਥੱਲੇ ਦੇ ਦਿੱਤਾ। ਕਹਿਣ ਲੱਗਾ, ਪੀਰਾਂ ਦਾ ਪੀਰ ਜੇ, ਰੋਕੋ ਨਾ, ਜਿੰਨਾ ਰਾਹਾਂ ਤੇ ਇਹਦਾ ਮੰਜਾ ਜਾਂਦਾ ਉਹਦੀ ਖਾਕ ਮੱਥੇ ਤੇ ਲਾਓ, ਖੁਦਾ ਦੇ ਘਰ ਥਾਂ ਮਿਲੇਗੀ। ਸਾਹਿਬ ਜੀ ਇਸ ਤੋਂ ਅੱਗੇ ਨਿਕਲੇ, ਪਿੰਡ ਖੇਰਾ ਆਏ, ਲੁਧਿਆਣੇ ਦੇ ਨੇੜੇ ਵੇ, ਇੱਥੇ ਕਿਰਪਾਲ ਦਾਸ ਉਹ ਉਦਾਸੀ ਸੀ ਜਿਹਨੇ ਸਾਹਿਬ ਦੇ ਨਾਲ ਭੰਗਾਣੀ ਦੇ ਯੁੱਧ ਵਿੱਚ ਸਾਥ ਦਿੱਤਾ ਸੀ। 499 ਉਦਾਸੀ ਭੱਜ ਗਏ ਸਨ 500 ਵਿੱਚੋਂ, ਕੇਵਲ ਕਿਰਪਾਲ ਦਾਸ ਜਿਹੜਾ ਉਹ ਪੂਰਾ ਰਿਹਾ ਸੀ, ਜਿੱਤ ਰਿਹਾ ਸੀ। ਇੱਥੋਂ ਸਾਹਿਬ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਮੰਜਾ ਰਖਾਇਆ, ਅੱਜ ਤੋਰਨ ਲੱਗੇ ਨੇ। ਦੋਨਾਂ ਭਰਾਵਾਂ ਨੂੰ ਕਹਿੰਦੇ ਨੇ, ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿੱਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ, ਤੋਰਨ ਲੱਗੇ ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ। ਸਾਹਿਬ ਨੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿੱਚ ਪਿਆ ਹੋਇਆ ਜੇ। ਮਾਛੀਵਾੜੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ, ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਂ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੋਕੇ ਲਿਖੀ ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਦੂਜੀ ਹਰ ਤੁਕ ਲਿਖੀ। ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹੀ ਹੈ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ, ਇਹਦਾ ਅਰਥ ਹੈ ਗਨੀ ਖਾਂ ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ। ਅਗਲੀ ਗੱਲ ਲਿਖੀ, ਮੇਰੇ ਕੰਮ ਆਏ ਹੈਨ, ਇਹਨਾਂ ਮੇਰੀ ਸੇਵਾ ਕੀਤੀ। ਅਗਲੀ ਤੁਕ ਸੀ, ਜੋ ਸਿੱਖ ਇਨਕੀ ਖਿਜ਼ਮਤ ਅੰਦਰ ਰੁਜ਼ੂ ਰਹੇਗ, ਰੁਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਦਏਗਾ। ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ, ਮੇਰੇ ਕੰਮ ਆਏ ਹੈਨ, ਜੋ ਸਿੱਖ ਇਨਕੀ ਖਿਜ਼ਮਤ ਅੰਦਰ ਰੁਜ਼ੂ ਰਹੇਗ। ਤੇ ਤਿੰਨ ਅਸੀਸਾਂ ਦਿੱਤੀਆਂ, ਸੋ ਨਿਹਾਲ ਹੋਗ, ਜੀਵਨ ਦੀ ਬਾਜੀ ਜਿੱਤ ਕੇ ਜਾਏਗਾ, ਉਸ ਉੱਪਰ ਮੇਰੀ ਕਿਰਪਾ ਹੋਗ। ਤੇ ਤੀਜਾ ਸ਼ਬਦ ਕਿਹਾ, ਉਸ ਉੱਪਰ ਮੇਰਾ ਹੱਥ ਹੋਗ, ਇਹ ਮੇਰੇ ਹੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ। ਸੰਮਤ 1762। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ, ਕਹਿਣ ਲੱਗੇ, ਲੈਓ ਗਨੀ ਖਾਂ, ਖਾਲਸਾ ਮੇਰਾ ਪੁੱਤਰ ਏ, ਪਰ ਮੈਂ ਤੈਨੂੰ ਲੀਕਾਂ ਮਾਰ ਕੇ ਲਿਖ ਦਿੱਤਾ ਹੈ, ਤੂੰ ਮੇਰਾ ਲੀਕ ਪੁੱਤਰ ਏ, ਲਿਖ ਕੇ ਦਿੱਤਾ ਹੈ, ਮੇਰੇ ਬੱਚਿਓ ਹੁਕਮਨਾਮਾ ਲੈ ਜਾਓ, ਤੁਸੀਂ ਮੇਰੇ ਪੁੱਤਰ ਹੋ। ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ, ਦਿਲ ਨਹੀਂ ਕਰਦਾ ਪਿੱਠ ਕਰੀਏ, ਪਿਛਲੇ ਖੁਰੀ ਤੁਰਦੇ ਪਏ ਨੇ, ਤੇ ਸਾਹਿਬ ਉੱਤਰ ਕੇ ਨਾ ਉੱਥੋਂ ਪਲੰਘ ਤੋਂ ਨਾਲੇ ਅੱਗੇ ਤੁਰਦੇ ਨੇ। ਨਾਲੇ ਖਾਂ ਕਹਿੰਦੇ ਨੇ, ਪੁੱਤਰ ਨਿਹਾਲ, ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ, ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ। ਤਿੰਨ ਸ਼ਬਦ ਕਹੇ, ਦੋਨੋਂ ਭਰਾ ਘਰ ਆ ਗਏ, ਤੇ ਘਰ ਕਹਿੰਦੇ ਨੇ ਉਹ ਬੱਚੀ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ, ਕੁਝ ਘੁੱਟ ਕੇ ਬਾਪੂ ਨੂੰ ਛਾਤੀ ਨਾਲ ਮਿਲੀ। ਕਹਿਣ ਲੱਗੀ, ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ, ਸਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਆ ਗਏ ਨਾ। ਬਾਪੂ ਪਤਾ ਨਹੀਂ ਉਦਣ ਦੀ ਰਾਤ ਨੀਂਦ ਨਹੀਂ ਪੈਂਦੀ ਪਈ, ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੇ, ਉਸਦੇ ਬਚਨ ਮੈਨੂੰ ਟੁੰਬਦੇ ਪਏ ਨੇ। ਕਹਿਣ ਲੱਗੇ, ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ, ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ। ਕਹਿਣ ਲੱਗੀ, ਕਿਵੇਂ? ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ, ਉਹਦੇ ਵਿੱਚ ਕਹਿਣ ਲੱਗੇ, ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ। ਕਹਿਣ ਲੱਗੀ, ਮੈਂ ਪੋਤੀ ਕਿਹਦੀ? ਕਹਿਣ ਲੱਗੇ, ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ। ਕਹਿਣ ਲੱਗੇ, ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ, ਪਰ ਇੰਨੇ ਕੁ ਬਹਿ ਗਏ, ਉਹਨਾਂ ਦਾ ਜੀਵਨ ਹੀ ਬਹਿ ਗਿਆ। ਧਿਆਨ ਦੇਣਾ, ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ, ਉਹ ਜੀਵਨ ਵੱਲੋਂ ਬਹਿ ਗਏ। ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨਹੀਂ, ਅਸੀਂ ਤੁਹਾਨੂੰ ਮੰਜਾ ਚੁੱਕਣ ਦੀ ਤਾਕਤ ਦਿੱਤੀ। ਧਿਆਨ ਰੱਖਣਾ, ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ ਹੈ। ਕਹਿਣ ਲੱਗੇ, ਧੀਏ ਜਦੋਂ ਤੁਰ ਲੱਗੇ ਇੱਕ ਕੀਮਤੀ ਦਾਤ ਦਿੱਤੀ। ਕਹਿਣ ਲੱਗੀ, ਬਾਪੂ ਕੋਈ ਹੀਰਾ ਕੋਈ ਰੁਪਈਏ? ਕਹਿਣ ਲੱਗੇ, ਨਹੀਂ ਧੀਏ ਇੱਕ ਕਾਗਜ਼ ਵਿੱਚ ਲਿਖ ਦਿੱਤਾ, ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ। ਤੇ ਕਹਿਣ ਲੱਗੀ, ਬਾਪੂ ਨੱਚ ਕੇ ਗਲੇ ਨਾ ਲੱਗ ਕੇ, ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ ਹਾਂ, ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ। ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ। ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ, ਮੈਂ ਪੋਤੀ, ਮੈਂ ਆਪ ਦਾਰ ਮੋਤੀ, ਮੈਂ ਸਿਫਤੀ ਵਿੱਚ ਪਰੋਤੀ, ਮੈਂ ਪੋਤੀ ਮੈਂ ਪੋਤੀ ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ ਮੇਰੇ ਸਾਹਿਬ ਖੇਰਾ ਪਿੰਡ ਤੋਂ ਆਲਮਗੀਰ ਆਏ ਇੱਥੇ ਇੱਕ ਸਿੱਖ ਮਿਲਿਆ ਸਾਹਿਬ ਨੂੰ ਜਦੋਂ ਦੇਖਿਆ ਬੈਠਿਆਂ ਤੇ ਸਾਹਮਣੇ ਆਇਆ ਸੋਚਦਾ ਕੌਣ ਹੈ ਜਿਹੜਾ ਬੈਠਾ ਹੈ ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ ਕੌਣ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ ਦੇਖ ਕੇ ਝੱਲਿਆ ਨਾ ਗਿਆ ਕਹਿਣ ਲੱਗਾ ਦਾਤਾ ਜੀ ਮੰਜੇ ਤੇ ਸਾਹਿਬ ਨੇ ਕਿਹਾ ਘੋੜਾ ਨਹੀਂ ਉਤਰ ਕੇ ਕਹਿੰਦਾ ਆਹ ਲੋ ਘੋੜਾ ਪ੍ਰਵਾਨ ਕਰੋ ਮੈਂ ਆਪ ਹੀ ਪੈਦਲ ਚਲਾ ਜਾਵਾਂਗਾ ਉੱਥੋਂ ਸਾਹਿਬ ਨੇ ਘੋੜਾ ਲਿਆ ਆਓ ਪਿਆਰਿਓ ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਪਿਆਰ ਕਰਦੇ ਹੋ ਤਾਂ ਅੱਖਰੀ ਨਹੀਂ ਕਹਿ ਦੇਣਾ ਸੁਣ ਲੈਣਾ ਸਿੱਖੀ ਇਹ ਨਹੀਂ ਸੁਣ ਕੇ ਕਮਾਉਣਾ ਹੀ ਸਿੱਖੀਏ ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸੰਨ ਵਿੱਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ ਕਹਿਣ ਲੱਗੇ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਸਹੇਲਾ ਅਖੀਰ ਵਿੱਚ ਕਿਹਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਅੱਜ ਤੋਂ ਪਹਿਲਾਂ ਤੱਕ ਕੇ ਕਿਹਾ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕੀ ਆਪਾਂ ਉਸ ਗੁਰੂ ਦੇ ਪੁੱਤਰ ਨਹੀਂ ਬਣਨਾ ਚਾਹੁੰਦੇ ਆਓ ਮੈਂ ਫਿਰ ਅਰਜ਼ ਕਰਾਂ ਕੇਵਲ ਇਸ ਟੂਰ ਦਾ ਇੱਕ ਦੀਵਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰਨ ਲਈ ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ ਧਿਆਨ ਰੱਖਿਓ ਜਿਹੜੀ ਦਾਸਤਾਨ ਸੁਣਾਈ ਹੈ ਜੇ ਤੁਹਾਡੇ ਅੰਦਰ ਦਰਦ ਹੈ ਨਾ ਇੱਕ ਬੇਨਤੀ ਮੰਨ ਲਓ ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮ ਲਾਂਗੇ ਅਕਾਲ ਤਖਤ ਦੇ ਹੁਕਮ ਨੂੰ ਮੰਨ ਲਵੋ ਬੇਨਤੀ ਹੈ ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸੱਕ ਸਕਦੇ ਕਦੀ ਤੱਕੋ ਖਾਉਣਾ ਗੁਰਸਿੱਖਾਂ ਵੱਲ ਸਿਰਫ ਬੇਨਤੀ ਹੈ ਮੈਨੂੰ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ ਗੁਰੂ ਕਿਰਪਾ ਕਰੇ ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ ਐਤਵਾਰ ਦੇ ਦੀਵਾਨ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ